इति अदुति गुरु नानक देवा ओंकार गुर अंगदेव देवा सतनाम गुर अमर प्यारे करता रामदास गुर बारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह भंगुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कल युग पयो श्री गुरु रूप महान दस पातशाहियां रूप एहो गुरु ग्रंथ जी जान जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान पूर्ण देख्यो आत्मा द्वैत सर्व निवार पए शांत मन संत जेहि तेह पद नमो हमार मुख उचरै शास्त्र खट पिंग गिरन चढ़ जाए अंध लखै बदरो सुने जाओ काल कृपा कराए कहां बुद्ध प्रभु तुच्छ हमारी वरण सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत संगत जीओ आप सर्वत संगतां गुरु नानक दे दरबार विच गुरु नानक दे ग्यारहवें स्वरूप श्री गुरु ग्रंथ साहिब जी की पावन हजूरी विच शामां दे वक्त सजे हुए दीवान विच सुशोभित होए हो रागी सिंह साहबाना ने कीर्तन द्वारा संगतां नूं निहाल कीता है उपरंत आप जी नूं सारा प्रोग्राम गुरमुख प्यारे प्रबंध वल्लों हुणी दस के हटे है जिम्मेदार सज्जन सुभाव मन बिरतियां एकागर करो जो विचार लड़ीवार इतिहास की चली आ रही है मड़ी वैरागमई अते गुरमुख की अवस्था किवें ठोकर खा खा के नाम विच आवे दियां कच्चियां इट्टां की तरह किवें पक रही है और किवें माता सुभराई ने नाम दे दीवे विच दुखां दा तेल पाया है ते फिर वो दीवा किवें दुखां दे तेल तो बिना अवस्था दा दीवा किवें जगया है किवें जग रहा है एक लड़ी चली आ रही है सोमवार तो प्रसाद सिंह जी जिथे उस लड़ी की बात है उदे नाल ही बड़ी जरूरी बात है कि अज एक इतिहासिक दिहाड़ा है दिहाड़ा कल भी इतिहासिक सी भगत कबीर साहब जी का संसार के अंदर आगमन दिहाड़ा सी कल जिहड़ा लंघ गया पर इहदे नाल ही अज तो 422 साल पहला जदों ये दिहाड़ा आया सी गुरु घर विच तो उस वेले गुरु अर्जन देव जी महाराज के घर एक बहुत बड़ा उत्सव होया सी ਅਤੇ ਜਿਸ ਉਤਸਵ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਗੁਰੂ ਸਾਹਿਬ ਦੇ ਆਗਮਨ ਦੀ ਗੱਲ ਕੀਤੀ ਹੈ ਕਿ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਨਾ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜ੍ਹੀ ਸੋਢੀਆਂ ਨਿਸ਼ਚਲ ਜੀਵ ਅਸਾਰ ਖਿਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਗਮਨ ਦਿਹਾੜਾ ਹੈ ਇਹ ਜੋ ਦੇਸੀ ਸੰਮਤ ਹੈ ਦੇਸੀ ਸੰਮਤ ਦਾ ਮਤਲਬ ਜਿਹੜਾ ਆਪਣੇ ਦੇਸ਼ ਵਿੱਚ ਪ੍ਰਚਲਿਤ ਸੰਮਤ ਹੈ ਵਿਦੇਸ਼ੀ ਸੰਮਤ ਦਾ ਮਤਲਬ ਹੈ ਜਿਹੜੇ ਈਸਵੀ ਸਨ ਹੈ ਦੇਸੀ ਸੰਮਤ ਦੇ ਅਨੁਸਾਰ ਸਾਰੇ ਸਰੋਤਨ ਗੁਰਬਾਣੀ ਹੈ ਗੁਰਬਾਣੀ ਵਿੱਚ ਤਿੰਨ ਥਿੱਤਾਂ ਦੀ ਬਾਣੀ ਦੋ ਬਾਰਾਂ ਮਾਹਿਆਂ ਦੀ ਬਾਣੀ ਔਰ ਅਵਨ ਅਠੱਤਰੇ ਜਾਨ ਸਤਾਨਵੇਂ ਜਿਸ ਸੰਮਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਨੇ ਮੈਂ ਉਸ ਸੰਮਤ ਦੀ ਗੱਲ ਕਰਦਾ ਉਸ ਸੰਮਤ ਦੇ ਅਨੁਸਾਰ 1652 ਬਿਕਰਮੀ ਸੰਮਤ ਹਾੜਵਦੀ ਏਕਵੰਜਾ ਨੇ ਅੱਜ ਦਾ ਦਿਨ ਪੂਰਨਵਾਸ਼ੀ ਦੀ ਰਾਤ ਬਤੀਤ ਹੋਈ ਅੱਜ ਦੇ ਦਿਨ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵਿਧੀ ਵਿਧਾਨ ਅਨੁਸਾਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਤਿੰਨਾਂ ਜ਼ਿੰਮੇਦਾਰ ਦੇਵਤਿਆਂ ਨੂੰ ਕਿਹਾ ਸੀ ਧਰਤੀ ਦੀ ਪੁਕਾਰ ਕਲਮਲ ਹੋਈ ਮੇਦਨੀ ਅਰਦਾਸ ਕਰੈ ਲਵਿਲਾਏ ਕਿ ਮੈਂ ਸੰਸਾਰ ਵਿੱਚ ਖੁਦ ਆਪ ਮਨੁੱਖੀ ਜਾਮੇ ਵਿੱਚ ਜਾਵਾਂਗਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਜੋਦੜੀਆਂ ਉਸ ਨਿਰਾਕਾਰ ਦੇ ਚਰਨਾਂ ਦੇ ਵਿੱਚ ਕਰਦੇ ਸਨ ਜ਼ਿੰਮੇਦਾਰੀ ਹੈ ਇਹਨਾਂ ਤਿੰਨਾਂ ਦੀ ਇੱਕ ਅਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਮੰਡਾਰੀ ਇੱਕ ਲਾਈ ਦੀਵਾਨ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੋਇਆ ਉਹ ਬ੍ਰਹਮਾ ਜੀ ਨੇ ਮਹਾਰਿਸ਼ੀ ਵਿਆਸ ਨੂੰ ਦੱਸਿਆ ਮਹਾਰਿਸ਼ੀ ਵਿਆਸ ਨੇ ਸੰਸਕ੍ਰਿਤ ਦੇ 12 ਸਲੋਕਾਂ ਦੇ ਵਿੱਚ ਇਸ ਕਥਾ ਨੂੰ ਗੁੰਥਨ ਕੀਤਾ ਅਤੇ ਉਹਦੇ ਵਿੱਚ ਸੰਸਕ੍ਰਿਤ ਦੇ ਸਲੋਕ ਨੇ ਬਹੁਤਾ ਕੁਛ ਸਮਝ ਵਿੱਚ ਅਰਥਾਂ ਤੋਂ ਬਿਨਾਂ ਤਾਂ ਬਿਲਕੁਲ ਹੀ ਨਹੀਂ ਆਉਂਦਾ ਇਸ ਕਰਕੇ ਮੈਂ ਕੇਵਲ ਵੇਰਵਾ ਹੀ ਆਪ ਜੀ ਨੂੰ ਦੱਸਿਆ ਪਰ ਨਮੂਨੇ ਮਾਤਰ ਇੱਕ ਸਲੋਕ ਮੈਂ ਆਪ ਜੀ ਨੂੰ ਸੁਣਾ ਵੀ ਦਿੰਦਾ ਮਹਾਰਿਸ਼ੀ ਵਿਆਸ ਨੇ ਗੁਰੂ ਨਾਨਕ ਦੇ ਆਗਮਨ 'ਚ 12 ਸਲੋਕ ਲਿਖੇ ਹੈ ਉਹਦੇ 'ਚ ਲਿਖਦਾ ਏਵੰ ਬਈ ਧਰਮ ਵਿਰਿਚ ਦੀ ਵਿਵਿਖਤੀ ਜਦਾ ਕਲੂ ਤਦਾ ਵੈ ਲੋਕ ਰੱਖਿਆ ਤੰਗ ਮਲੇਸ਼ਾਂ ਦਾ ਨਾਸ ਏ ਚਿਵੇ ਪਸ਼ਚਮੇ ਸੁਭੂ ਦੇਸੇ ਬੇਦੀ ਵੰਸ਼ੇ 'ਚ ਨਾਨਕ ਥੋੜ੍ਹੇ ਥੋੜ੍ਹੇ ਅੱਖਰ ਸਮਝ ਆਉਂਦੇ ਨੇ ਕਿ ਵਿਆਸ ਜੀ ਕੀ ਕਹਿ ਰਹੇ ਮਹਾਰਿਸ਼ੀ ਵਿਆਸ ਜੀ ਕਹਿੰਦੇ ਕਿ ਮੈਨੂੰ ਬ੍ਰਹਮਾ ਦੇ ਕੋਲੋਂ ਜਿਹੜਾ ਗਿਆਨ ਮਿਲਿਆ ਕਿ ਪੱਛਮ ਦੀ ਸੁਭ ਧਰਤੀ ਬਾਰ ਦੇ ਅੰਦਰ ਉਹ ਅਕਾਲ ਪੁਰਖ ਨਿਰਾਕਾਰ ਵਾਹਿਗੁਰੂ ਮਨੁੱਖੀ ਜਾਮੇ ਵਿੱਚ ਆਏਗਾ ਬੇਦੀਆਂ ਦੀ ਵੰਸ਼ ਵਿੱਚ ਅਤੇ ਨਾਮ ਉਹਦਾ ਨਾਨਕ ਹੋਏਗਾ ਇਹ ਸਭ ਕੁਛ ਭਵਿੱਖਿਅਤ ਵਾਰਤਾ ਇਸ ਤਰ੍ਹਾਂ ਦੇ 11 ਸਲੋਕ ਹੋਰ ਉਹਦੇ ਵਿੱਚ 10 ਜਾਮਿਆਂ ਦੇ ਵਿੱਚ ਵਰਤਣ ਦਾ ਇਸ਼ਾਰਾ ਕੀਤਾ ਗਿਆ 11ਵੇਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਣ ਦੀ ਗੱਲ ਵੀ ਸੂਖਮ ਰੂਪ ਦੇ ਵਿੱਚ ਕੀਤੀ ਗਈ ਹੈ ਜਿਹੜੀ ਵਿਵੇਕ ਬੁੱਧ ਦੇ ਨਾਲ ਵਿਚਾਰ ਬੁੱਧ ਦੇ ਨਾਲ ਉਹਦੇ 'ਚੋਂ ਕੱਢੀ ਜਾ ਸਕਦੀ ਹੈ ਜਿਸ ਤਰ੍ਹਾਂ ਦਹੀਂ ਦੇ ਵਿੱਚੋਂ ਰਿੜ ਕੇ ਮੱਖਣ ਕੱਢਿਆ ਜਾਂਦਾ ਅਤੇ ਹੁਣ 10 ਜਾਮਿਆਂ ਦੇ ਵਿੱਚ ਇੱਕੋ ਹੀ ਜੋਤ ਗੁਰੂ ਇੱਕ ਜੋਤ ਹੈ ਗੁਰੂ ਜਿਸਮ ਨਹੀਂ ਹੈ ਜਿਸਮ ਕਦੀ ਗੁਰੂ ਨਹੀਂ ਹੁੰਦਾ ਗੁਰੂ ਕਦੇ ਜਿਸਮ ਨਹੀਂ ਹੁੰਦਾ ਜਿਸਮ ਮਿੱਥਿਆ ਪਦਾਰਥਾਂ ਦਾ ਬਣਿਆ ਪੰਜ ਤੱਤਾਂ ਦੀ ਦੇਹ ਹੈ ਔਰ ਇਸ ਕਰਕੇ ਦੇਹ ਅਨਿੱਤ ਹੈ ਆਤਮਾ ਨਿੱਤ ਹੈ ਦੇਹ ਅਨਿੱਤ ਨਾ ਨਿੱਤਰ ਹੈ ਅਤੇ ਗੁਰੂ ਦੇਹ ਨਹੀਂ ਹੈ ਕਿਉਂਕਿ ਜੇ ਦੇਹ ਹੈ ਗੁਰੂ ਫਿਰ ਅਨਿੱਤ ਹੋ ਜਾਏਗਾ ਗੁਰੂ ਜੋਤ ਹੈ ਦਰਗਾਹੇ ਔਰ ਇਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਹੈ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹ ਜੋਤ ਨੇ अपने शरीर का नाम रखाया गुरु नानक। ज्योत रूप हरप गुरु नानक कहायो तां ते अंगद पहयो। पहले जामे ने तत् स्यो तत् मिलायो। अंगद किरपा धार अमर सतगुर थिर कियो। अमरदास अमृत शत्र गुरु राम हे दियो। गुरु रामदास दर्शन परस कह मथुरा अमृत बैन। मथुरा भट्ट कहिंदा है मूर्त पंच परवान पुरख गुरु अर्जन पेखो नै। भट्टां दे देह काल दा समा गुरु अर्जन देव जी तक है। ते जिथे भट्टां ने गल छड़ी है उत्थों भाई गुरदास ने गल शुरू कीती है। कलम चुकी भट्टां ने गुरु अर्जन देव ते लिया के गल छड़ी ते भाई गुरदास ने उत्थों ही कलम चुक के पंज प्याले पंज पीर छठम पीर बैठा गुर भारी। अर्जन कायम पलट के वह गल नाल लड़ी जोड़ दी। अर्जन कायम पलट के मूर्त हरगोबिंद सवार सोढ़ बंस की गुरु रामदास की पीढ़ी चली सोढ़ियाँ रूप दिखावन बारो बारी। गुरपुरब न छड़ के ये ठीक है भी भावें स्रोते जना की एक बड़ी रुचि बनी हुई है। मैं समझदा उन्हां स्रोतियां दी वेदना ते जिन्हां दे नित फोन भी आउंदे रहे मिल के भी कहिंदे रहे और वार वार कहिंदे रहे कि यह इतिहास असां पहली बार सुने। इस गल दी तो मैनूं हैरानी भी है कि ऐसा क्यों कि असीं प्रचार विच इन्ने कमज़ोर हो गए कि यह गल स्रोते कहण भी पहली बार सुनी है। इहदा मतलब असीं यह कुछ सुनाउण ते हट गए जिहड़ी हर स्रोते नूं पता होना चाहिए सी माता अजीत कौर की माँ कौन है और उहदा इतिहास की है। खैर यह साडा स्टेज ते बहण वालियां दा कसूर हो सकदा तुहाडा कोई नहीं। ते ओह लड़ी दा जिहड़ा आनंद है वैरागमयी है। मैं भी चाहुंदा है कि वह लड़ी टुटे ना पर अज गुरपुरब की गल नूं छड के आपां लड़ी दा ध्यान करिया तां किते ना किते वक्ते स्रोतियां ते ये शंका भी हो सकती है कि यह इन्हां लोकां नूं गुरपुरब ही नहीं दिसे अज गुरु हरगोबिंद साहिब महाराज का गुरपुरब से अज गुरपुरब की गल क्यों नहीं की गई। इस करके दास अज उस लड़ी की व्याख्या हालांकि उहदे दो पड़ा रहिंदे है दिन दोए सी अपने कोल ते कल ऐतवार वाले दिन जे हो सकिया मैं वह दोने पड़ावां दी एक दिन विच कोशिश करूँगा पर धूक रीस वाली बात है। जिहड़ा कम जिन्ने समय विच होना उन्ने समय च ही हुंदा है पर अज गुरपुरब नहीं छड़िया जा सकता। इसलिए ये जोदड़ी है आप स्रोता जनां दे चरणां विच कि मैनू अज गुरपुरब ते ही बोलण दिओ। गुरपुरब ते आपां दो तीन गल्लां पता चलिया रहसियत पक्ष दा वह भी बड़ा जरूरी है वह आपां गल क्योंकि नाम रात जिहड़ी बीमारी शूगर की है ये घर घर पहुँची हुई है शरीर पहुँची है तो यदा मुख तो मुक्ति असी इलाज अपने घर बैठे आप ही कर सकी। ऐसा एक चारा है वो कुछ नियम उन्होंने नियमों की पालना करोगे कोई बहुत औखी बात नहीं खर्च कोई नहीं। ये मैं गल गुरपुरब की गल करके उदों बाद आप जी दे नरसा जी करा। तो हूँ आओ कुछ शब्द हैं आप जी दे सामने ते मेरे सामने। सानू गुरपुरब मनाउण वालियां नू यानी सिखां नू साढ़े सिख भाईचारा नू कोई दूसरे धर्म वाला सवाल करे कि गुरसिखो तुसी गुरपुरब मनाउंदे हो ते मेरा निक्का जिहा सवाल है भी गुरपुरब की परिभाषा दसो की हुंदी है। सवाल निक्का जिहा पूरा करो पर मेरा ख्याल है भी कईयों की सुरत घुमा देगा वह सोचणगे हैं इहदी परिभाषा। यह तो जी किसी गुरुद्वारे के भाई नूं पुछांगे किसी ज्ञानी नूं पुछांगे किसी रागी नूं पुछांगे उहदे च अद्धिया ने दसना अद्धिया ने नहीं दसना अद्धिया ने की दसना ते उहदे च गल थोड़ी जी बेस्वादी हो जाएगी। ये तो बेहतर है कि आपां पहलां ये सवाल क्लीयर कर लईए कि गुरपुरब की परिभाषा की है गुरपुरब कहिंदे की दूसरा सवाल ते गुरपुरब सिख क्यों मना रहे हैं। ये गुरसिखां दे विच गुरु साहिबाना ने गुरपुरब मनाउण की प्रथा चालू की थी तो आखिर इहदा महात्म की है क्यों मनाया जाता गुरपुरब इहदा जवाब ये बहुत जरूरी है। ਤੀਸਰੀ ਗੱਲ ਕਿ ਕਿਹੜੇ ਦਿਹਾੜੇ ਨੇ ਜਿਹਨਾਂ ਨੂੰ ਅਸੀਂ ਗੁਰਪੁਰਬ ਨਹੀਂ ਕਹਿ ਸਕਦੇ, ਲੇਕਿਨ ਇਤਿਹਾਸ ਦੀ ਬੜੀ ਗੂੜੀ ਸਾਂਝ ਹੈ ਉਹਨਾਂ ਦੇ ਨਾਲ। ਜੇ ਅਸੀਂ ਉਹਨਾਂ ਨੂੰ ਗੁਰਪੁਰਬ ਕਹਾਂਗੇ ਤਾਂ ਕਿਤੇ ਨਾ ਕਿਤੇ ਉਹਨਾਂ 'ਤੇ ਸਵਾਲ ਉੱਠ ਹੋ ਸਕਦਾ। ਔਰ ਇਹ ਵੀ ਹੈ ਕਿ ਕੁਝ ਵਿਚਾਰਵਾਨਾਂ ਨੇ, ਪੰਥ ਦੇ ਵਿਦਵਾਨਾਂ ਨੇ ਉਹਦੇ 'ਤੇ ਸਵਾਲੀਆ ਚਿੰਨ੍ਹ ਲਾਇਆ ਹੋਇਆ ਹੈ, ਉਹਦੇ 'ਤੇ ਪ੍ਰਸ਼ਨ, ਉਹਦੇ 'ਤੇ ਸ਼ੰਕਾ ਕੀਤੀ ਹੋਈ ਹੈ। ਅਤੇ ਇਹੋ ਜਿਹੀਆਂ ਗੱਲਾਂ ਅੱਜ ਦੇ ਦਿਨ ਕੀਤੀਆਂ ਜਾ ਸਕਦੀਆਂ। ਇਹ ਠੀਕ ਹੈ ਵੀ ਉਸ ਲੜੀ ਦੇ ਵਿੱਚ ਜਿਹੜਾ ਆਨੰਦ ਸੀ ਉਹ ਇਹੋ ਜਿਹਾ ਆਨੰਦ ਤਾਂ ਨਹੀਂ ਆਏਗਾ ਆਪਾਂ ਨੂੰ ਅੱਜ, ਪਰ ਲੇਕਿਨ ਜਾਣਕਾਰੀ ਬਹੁਤ ਜ਼ਰੂਰੀ ਹੈ। ਇਹ ਦੋ ਪਦ ਨੇ, ਗੁਰ ਜਮਾਂ ਪੁਰਬ। ਗੁਰ ਸ਼ਬਦ ਤਾਂ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਹੈ, ਇਹਨੂੰ ਆਪਾਂ ਬਹੁਤਾ ਗਹਿਰਾਈ ਦੇ ਵਿੱਚ ਨਾ ਲਈਏ ਵੀ ਗੱਗੇ ਦਾ ਅਰਥ ਕੀ ਹੈ ਜੀ, ਰਾਰੇ ਦਾ ਅਰਥ ਕੀ ਹੈ, ਉਹ ਤਾਂ ਕਿਤੇ ਗੁਰਬਾਣੀ ਦੀ ਕਥਾ ਦੀਆਂ ਗੱਲਾਂ ਨੂੰ ਉਹਨੂੰ ਆਪਾਂ ਛੱਡ ਦੇਈਏ। ਸਿੱਧੇ ਤੌਰ 'ਤੇ ਗੁਰੂ ਜਮਾਂ ਪੁਰਬ, ਪੁਰਬ ਸ਼ਬਦ ਦੀ ਬਾਤ ਹੈ। ਪੁਰਬ ਸ਼ਬਦ ਦੀ ਪਰਿਭਾਸ਼ਾ ਸਮਝ ਆ ਗਈ ਤਾਂ ਗੁਰਪੁਰਬ ਦੀ ਗੱਲ ਜਿਹੜੀ ਆਪਣੀ ਸਮਝ ਆ ਜਾਏਗੀ। ਪੁਰਬ ਦਾ ਅਰਥ ਹੈ ਉਤਸਵ, ਪੁਰਬ ਦਾ ਅਰਥ ਹੈ ਕਿ ਜਿਹੜਾ ਦਿਹਾੜਾ ਖੁਸ਼ੀਆਂ ਅਤੇ ਖੇੜੇ ਦੇਣ ਵਾਲਾ ਹੈ, ਉਤਸਵ ਦੇਣ ਵਾਲਾ ਹੈ, ਚੌ ਉਮਾਹ ਪੈਦਾ ਕਰਨ ਵਾਲਾ ਹੈ, ਮੰਗਲ ਰੂਪ ਹੈ, ਇਹੋ ਜਿਹੇ ਦੇ ਅਰਥ ਨੇ। ਗੁਰ ਸ਼ਬਦ ਜਦੋਂ ਜੁੜ ਗਿਆ ਤਾਂ ਅਰਥ ਬਣਿਆ ਗੁਰੂ ਦੇ ਘਰ ਕੋਈ ਉਤਸਵ, ਗੁਰੂ ਦੇ ਕੋਲ ਕੋਈ ਬਹੁਤ ਖੁਸ਼ੀ ਖੇੜੇ ਦਾ ਦਿਨ ਜਿਹਦੇ 'ਚ ਸਿੱਖਾਂ ਨੂੰ ਬਹੁਤ ਹੀ ਉਤਸਵ ਹੋਇਆ, ਚਾਅ ਹੋਇਆ, ਖੁਸ਼ੀਆਂ ਹੋਈਆਂ। ਗੁਰ ਜਮਾਂ ਪੁਰਬ, ਗੁਰਪੁਰਬ ਜਿਹਨੂੰ ਗੁਰਪੁਰਬ ਕਹਿੰਦੇ, ਇਹ ਪੁਰਬ ਸ਼ਬਦ ਦੀ ਪਰਿਭਾਸ਼ਾ ਹੈ। ਹਿੰਦੂ ਮਤ ਦੇ ਅੰਦਰ 10 ਪੁਰਬਾਂ ਦੀ ਪ੍ਰਥਾ ਹੈ। ਜੇਠ ਸਮਾਸੇ, ਸਕਲਾ ਪੁੱਖੇ, ਸੁਕਲਾ ਪੁੱਖੇ, ਦਸਵੀਂ ਥਿੱਤੇ, ਹਸਤ ਨਖੱਤਰੇ, ਬੁੱਧਵਾਰ, ਬਿਤੀ ਕਾਰਨ, ਗੁਰ ਕਾਰਨ, ਆਨੰਦ ਯੋਗ, ਬਿਤੀ ਬਾਦ, ਕੰਨਿਆ ਕਾ ਚੰਦਰਮਾ, ਬਿਰਖ ਕਾ ਸੂਰਜ, ਜੇ ਇਹਨਾਂ ਦੀ ਵਿਆਖਿਆ ਕਰੇ ਤਾਂ ਇਹਦੇ 'ਚ ਬਹੁਤਾ ਕੁਛ ਆਪਾਂ ਨੂੰ ਲੱਭਣ ਨੂੰ ਨਹੀਂ। ਪਰ ਇਹ 10 ਪੁਰਬ ਦੋ ਪੱਧਤੀਆਂ ਨੇ ਹਿੰਦੂ ਮਤ ਦੇ ਵਿੱਚ ਵੀ, ਇੱਕ ਪੰਧਤੀ ਨੇ ਇਹ ਮੰਨੇ, ਇੱਕ ਨੇ ਹੋਰ ਮੰਨੇ। ਉਹ ਪੁਰਬ ਦੇ ਸਮੇਂ ਦਾਨ ਕਰਦੇ ਹੈ, ਪੁਰਬ ਦੇ ਸਮੇਂ ਤੀਰਥਾਂ 'ਤੇ ਇਸ਼ਨਾਨ ਕਰਦੇ ਹੈ। ਔਰ ਉਹ ਕਹਿੰਦੇ ਨੇ ਕਦੇ ਕਦੇ ਪੁਰਬ ਦੇ ਸਮੇਂ ਜਦੋਂ ਇਸ਼ਨਾਨ ਕਰੀਏ, ਗੰਗਾ ਵਿੱਚ ਕਰੀਏ, ਕਿਤੇ ਤ੍ਰਿਵੇਣੀ 'ਤੇ ਕਰੀਏ ਜਾਂ ਕੁਰਕਸ਼ੇਤਰ 'ਤੇ ਕਰੀਏ, ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਜੀ ਬਹੁਤ ਵੱਡਾ ਇਹਦਾ ਮਹੱਤਵ ਹੈ। ਅਤੇ ਗੁਰੂ ਸਾਹਿਬ ਨੇ ਇਹਦਾ ਜਵਾਬ ਦਿੱਤਾ ਕਿ ਪਿਆਰਿਓ, ਤੁਹਾਡੇ ਤਾਂ ਇਹ 10 ਪੁਰਬ ਜਿਹੜੇ ਕਦੇ ਕਦੇ ਆਉਂਦੇ ਆ ਉਹ ਵੀ ਇਕੱਲੇ ਇਕੱਲੇ ਆਉਂਦੇ ਆ, ਗੁਰੂ ਨਾਨਕ ਦੇ ਘਰ ਵਿੱਚ ਇਹ 10 ਇਕੱਠੇ ਹੋ ਕੇ ਇੱਕੋ ਵਾਰੀ ਆ ਜਾਂਦੇ ਨੇ। ਤਦੋਂ ਜਦੋਂ ਗੁਰੂ ਨਾਨਕ ਦੇ ਪਿਆਰੇ ਜੁੜ ਕੇ ਬਹਿ ਜਾਣ ਅਤੇ ਰੱਬ ਦੇ ਨਾਂ ਦੀ ਗੱਲ ਕਰਨ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਸਭ ਤੋਂ ਵੱਡੇ ਤੀਰਥ 'ਤੇ ਪਹੁੰਚ ਗਏ, ਤਾਂ ਉਸ ਵੇਲੇ ਫਿਰ 10 ਪੁਰਬ ਸਦਾ ਦਸਹਰਾ, 10 ਪੁਰਬ ਇਕੱਠੇ ਹੋ ਕੇ ਆ ਗਏ ਗੁਰੂ ਨਾਨਕ ਦੇ ਘਰ ਵਿੱਚ ਕਿ ਮਹਾਤਮ ਲੈ ਲਓ ਇੱਥੇ ਬੈਠੇ ਬਿਠਾਏ। ਪਰ ਇਹਦੇ ਨਾਲ ਮੈਂ ਬੇਨਤੀ ਕਰਦੇ ਹਾਂ ਕਿ ਕਿਹੜੇ ਕਿਹੜੇ ਦਿਹਾੜੇ ਨੇ ਜਿਹਨਾਂ ਨੂੰ ਅਸੀਂ ਗੁਰਪੁਰਬ ਕਹਿ ਸਕਦੇ ਹਾਂ। ਗੁਰੂ ਨਾਨਕ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂ ਸਾਹਿਬਾਨਾਂ ਦੇ ਸੰਸਾਰ ਦੇ ਵਿੱਚ ਸਰੀਰ ਪ੍ਰਗਟ ਹੋਣ ਦੇ ਦਿਨ ਨਿਰਸੰਦੇਹ ਗੁਰਪੁਰਬ ਨੇ। ਇਹਨਾਂ ਦਿਨਾਂ ਦੇ ਵਿੱਚ ਸਿੱਖਾਂ ਨੂੰ ਖੁਸ਼ੀ ਮਿਲੀ ਕਿ ਸਾਡੇ ਗੁਰੂ ਨੇ ਅੱਜ ਦੇ ਦਿਨ ਅਵਤਾਰ ਧਾਰਨ ਕੀਤਾ, ਕਿਸੇ ਜਾਮੇ 'ਚ ਵੀ ਆਏ। ਇਸ ਕਰਕੇ ਇਹ ਵੱਡੇ ਉਤਸਵ ਦੇ ਦਿਨ 10। ਇਸ ਦੇ ਨਾਲ ਹੀ ਗੁਰੂ ਨਾਨਕ ਤਾਂ ਗੁਰਤਾ ਗੱਦੀ ਦੇ ਮਾਲਕ ਆਦੋਂ ਸਨ, ਗੁਰੂ ਸਰੂਪ ਦੇ ਵਿੱਚ ਹੀ ਪ੍ਰਗਟ ਹੋਏ ਸੀ, ਉਹਨਾਂ ਨੂੰ ਤਾਂ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਗੁਰਤਾ ਗੱਦੀ 'ਤੇ ਕਿਸੇ ਨੇ ਸਥਾਪਨ ਨਹੀਂ ਕੀਤਾ, ਕਿਸੇ ਨੇ ਤਿਲਕ ਨਹੀਂ ਦਿੱਤਾ, ਕਿਉਂਕਿ ਤਾਂ ਦਰਗਾਹ 'ਚੋਂ ਤਿਲਕ ਲੈ ਕੇ ਆਏ ਗੁਰਤਾ ਗੱਦੀ ਦਾ ਕਿ ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ੁਰ ਅਤੇ ਤੂੰ ਗੁਰ ਪਰਮੇਸ਼ੁਰ, ਜਨਮ ਸਾਖੀ। ਅਤੇ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਸ ਗੁਰੂ ਨੂੰ ਵੀ ਗੁਰਤਾ ਗੱਦੀ ਦਾ ਜਿਸ ਦਿਨ ਤਿਲਕ ਮਿਲਿਆ ਉਸ ਦਿਨ ਵੀ ਸਿੱਖਾਂ 'ਚ ਉਤਸ਼ਵ ਹੋਇਆ ਕਿ ਜਿਹੜੇ ਪਹਿਲੇ ਗੁਰੂ ਦੇ ਵਿਛੋੜੇ ਦਾ ਦੁੱਖ ਸੀ ਉਹਦੇ 'ਤੇ ਮਲਮ ਲੱਗ ਗਈ ਅਤੇ ਸਾਨੂੰ ਚਾਹ ਬਣਿਆ ਖੁਸ਼ੀ ਖੇੜੇ ਹੋਏ ਕਿ ਗੁਰਤਾ ਗੱਦੀ ਦਾ ਮਾਲਕ। ਇਹ ਵੀ ਗੁਰਜਮਾ ਪੁਰਬ ਉਤਸ਼ਵ ਦਾ ਸਮਾਂ ਬਣ ਗਿਆ ਜਿਸ ਦਿਨ ਗੁਰਤਾ ਗੱਦੀ ਦਾ ਤਿਲਕ ਹੋਇਆ ਕਿਸੇ ਵੀ ਗੁਰੂ ਨੂੰ ਹੋਇਆ। ਇਹ ਦਿਹਾੜੇ ਵੀ ਨਿਰਸੰਦੇਹ ਗੁਰਪੁਰਬ। ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਕੇ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਵਨੂ ਹਰਿਮੰਦਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ। ਇਹ ਵੀ ਗੁਰਪੁਰਬ ਹੈ। ਗੁਰੂ ਦੇ ਘਰ ਵਿੱਚ ਇੱਕ ਵੱਡਾ ਪੁਰਬ ਹੋਇਆ, ਉਸ ਦਿਨ ਵੱਡਾ ਉਤਸਵ ਹੋਇਆ, ਇਸ ਲਈ ਇਸ ਦਿਹਾੜੇ ਨੂੰ ਵੀ ਗੁਰਪੁਰਬ ਕਹਾਂਗੇ। ਜਿਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਨੰਦੇੜ ਦੀ ਧਰਤੀ ਦੇ ਅੰਦਰ 1765 ਬਿਕਰਮੀ ਸੰਮਤ ਕੱਤਕ ਸੁਦੀ ਦੂਜ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਆਪਣੇ ਹੱਥੀਂ ਦਿੱਤਾ ਔਰ ਆਪਨ ਪਉ ਸ਼੍ਰੀ ਖਾਲਸੇ ਸੌਂਪਾ ਦੁਤੀ ਰੂਪ ਸਤਿਗੁਰੂ ਗ੍ਰੰਥਾ ਸ਼੍ਰੀ ਸਰਵਲੋਕ ਪ੍ਰਕਾਸ਼ ਦੇ ਵਿੱਚ ਇਹ ਪਾਵਨ ਬਚਨ ਸ਼੍ਰੀ ਮੁਖ ਵਾਕ ਉਚਾਰਨ ਵੀ ਕੀਤੇ ਅਤੇ ਸਿੱਖਾਂ ਦੇ ਲਈ ਅੱਜ ਤੱਕ ਇਹ ਬਹੁਤ ਵੱਡਾ ਉਤਸਵ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੋਇਆ। ਇਹ ਵੀ ਗੁਰਪੁਰਬ ਹੈ। ਇਹ ਉਹ ਦਿਹਾੜੇ ਨੇ ਜਿਨ੍ਹਾਂ ਨੂੰ ਅਸੀਂ ਗੁਰਪੁਰਬ ਕਹਿ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਜਿਸ ਦਿਨ 1756 ਬਿਕਰਮੀ ਸੰਮਤ ਦੇ ਅੰਦਰ 1 ਵੈਸਾਖ ਵਿਸਾਖੀ ਵਾਲੇ ਦਿਨ ਖਾਲਸਾ ਜੀ ਦੀ ਸਿਰਜਣਾ ਹੋਈ ਅਕਾਲ ਪੁਰਖ ਦੇ ਹੁਕਮ ਵਿੱਚ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਦਾ ਹੁਕਮ ਮੰਨਦਿਆਂ ਹੋਇਆਂ ਖਾਲਸਾ ਅਕਾਲ ਪੁਰਖ ਦੀ ਫੌਜ ਦਾ ਨਿਰਮਾਣ ਕੀਤਾ। ਜਿਸ ਦਿਨ ਖਾਲਸਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹ ਗੁਰੂ ਨਾਨਕ ਦੇ ਘਰ ਦੇ 'ਚ ਇੱਕ ਵੱਡਾ ਵਿਸਾਖੀ ਦਾ ਉਤਸਵ ਅੱਜ ਤੱਕ ਚੱਲਿਆ ਆ ਰਿਹਾ। ਇਹ ਦਿਹਾੜੇ ਹੋਏ ਗੁਰਪੁਰਬ। ਹੁਣ ਜਿਨ੍ਹਾਂ ਦਿਹਾੜਿਆਂ ਨੂੰ ਅਸੀਂ ਗੁਰਪੁਰਬ ਨਹੀਂ ਕਹਿ ਸਕਦੇ ਉਹ ਕਿਹੜੇ ਨੇ? ਜਿਸ ਦਿਨ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰ ਦਾ ਚੋਲਾ ਤਿਆਗ ਦਿੱਤਾ, ਸਰੀਰ ਸੰਸਾਰ ਤੋਂ ਓਹਲੇ ਕਰ ਦਿੱਤਾ, ਅਤੇ ਉਸ ਨੂੰ ਜੇ ਅਸੀਂ ਪੁਰਬ ਸ਼ਬਦ ਕਹਿੰਦੇ ਹਾਂ ਤਾਂ ਫਿਰ ਗੁਰੂ ਘਰ ਦੇ ਵਿਦਵਾਨਾਂ ਨੇ ਲਿਖਤੀ ਰੂਪ ਦੇ ਵਿੱਚ ਇਹਦੇ 'ਤੇ ਇਕੱਲੀ ਸ਼ੰਕਾ ਨਹੀਂ ਕੀਤੀ, ਦਲੀਲ ਦਿੱਤੀ ਹੈ ਕਿ ਸਾਬਤ ਕਰੋ ਵੀ ਇਹ ਗੁਰਪੁਰਬ ਕਿਵੇਂ। ਭਾਈ ਕਾਨ ਸਿੰਘ ਨਾਭਾ ਨੇ, ਸਾਡੇ ਬਜ਼ੁਰਗ ਸੰਪਰਦਾ ਦੇ ਵਿੱਚ ਸੀਨਾ ਬਸੀਨਾ ਅੱਗੇ ਤੋਂ ਅੱਗੇ ਕਿਤੇ ਨਾ ਕਿਤੇ ਸ਼ਬਦ ਵਰਤਦੇ ਆਏ। ਜੇ ਕੋਈ ਕਹੇ ਵੀ ਜਿਹੜੀ ਵਿੱਦਿਆ ਦੀ ਇੱਕ ਵਿੱਦਿਅਕ ਸੰਸਥਾ ਹੈ, ਤੁਹਾਡੇ ਬਜ਼ੁਰਗਾਂ ਨੇ ਕਿਉਂ ਸ਼ਬਦ ਵਰਤਿਆ? ਤੁਸੀਂ ਅੱਜ ਦੇ ਕਿੰਤੂ ਕਰਦੇ ਹੋ, ਕਿੰਤੂ ਨਹੀਂ ਕਰਦੇ। ਜੇ ਸਾਡੇ ਬਜ਼ੁਰਗਾਂ ਨੇ ਸ਼ਬਦ ਵਰਤਿਆ ਤਾਂ ਇਹਦੇ ਅਰਥ ਵੀ ਸੀ ਉਹਨਾਂ ਦੇ ਕੋਲ। ਅੱਜ ਦੇ ਲੋਕਾਂ ਦੇ ਦਿਮਾਗ ਵਿੱਚ ਉਹ ਅਰਥ ਬਰੀਕ ਨਹੀਂ ਜਾਂਦੇ, ਇਸ ਕਰਕੇ ਅਸੀਂ ਸੰਕੋਚ ਕਰ ਲਈਏ, ਚੰਗੀ ਬਾਤ ਹੈ। ਇਹਦੇ ਅਰਥ ਕੀ ਸਨ? ਗੁਰੂ ਦੇ ਘਰ ਦੇ ਵਿੱਚ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਮੌਤ ਦਾ ਚੌ ਪੈਦਾ ਕਰਨ ਵਾਸਤੇ, ਉਤਸਵ ਪੈਦਾ ਕਰਨ ਵਾਸਤੇ, ਕਬੀਰ ਜਿਸ ਮਰਨੇ 'ਤੇ ਜਗ ਡਰੈ ਮੇਰੇ ਮਨ ਆਨੰਦ, ਇਹਦੇ ਅਰਥ ਹੈਗੇ ਸੰਪਰਦਾ 'ਚ। ਜੇ ਕੋਈ ਕਹੇ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਰਦੇ, ਹਰੀ ਸਿੰਘ ਤੂੰ ਇਹ ਕਿਵੇਂ ਕਹਿ ਰਿਹਾ? ਇਸ ਕਰਕੇ ਮੈਂ ਆਪਣੇ ਬਜ਼ੁਰਗਾਂ ਦਾ ਅਪਮਾਨ ਨਹੀਂ ਸਹਿਣ ਕਰ ਸਕਦਾ। ਉਹਨਾਂ ਦੇ ਕੋਲ ਅਰਥ ਵੀ ਸੀ। ਇਹ ਅੱਜ ਦੇ ਲੋਕਾਂ ਦੇ ਅਰਥ ਨਾ ਸਮਝ ਆਉਣ ਕਰਕੇ ਬੇਸਮਝ ਲੋਕ ਕਈ ਵਾਰੀ, ਕਿਉਂਕਿ ਗੁਣ ਮਾਰਗ ਸੂਧੇ ਚਲੋ ਖਲ ਨਿੰਦਾ ਡਰ ਡਾਰ, ਵਿਦ ਖਲ ਕੁਛ ਐਸੇ ਰਚੇ ਗੁਣ ਕੋ ਦੋ ਖੋ ਚਾਰ। ਬ੍ਰਹਮਾ ਜੀ ਨੇ ਕੁਛ ਐਸੇ ਲੋਕ ਵੀ ਸਾਜ ਦਿੱਤੇ ਜਿਨ੍ਹਾਂ ਨੇ ਗੁਣਾਂ ਦੇ ਔਗਣ ਬਣਾ ਦੇਣੇ। ਅਤੇ ਇਸ ਕਰਕੇ ਉਹਨਾਂ ਮਿਹਰਬਾਨ ਅਤੇ ਵੀਰਾਂ ਨੂੰ ਉਹਨਾਂ ਦੇ ਲਈ ਤਾਂ ਜੋਦੜੀ ਹੈ ਕਿ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਕਹਿੰਦੇ ਕਿਸੇ ਕੋ ਰੋਗ ਮਾਰ ਦਿੱਤੇ ਹੈ, ਬਿਮਾਰੀ ਮਾਰ ਦਿੰਦੀ ਹੈ, ਬੰਦਾ ਮਰ ਗਿਆ ਜੀ, ਕੀ ਹੋਇਆ, ਕੈਂਸਰ ਹੋਇਆ, ਫਲਾਨਾ ਹੋਇਆ, ਢਿੰਗ ਹੋਇਆ। ਕਿਸੇ ਕੋ ਰੋਗ ਮਾਰ ਦਿੱਤੇ ਹੈ, ਕਿਸੇ ਕੋ ਲੋਕ ਮਾਰ ਦਿੱਤੇ ਹੈ, ਖੁਦ ਬਾ ਖੁਦ ਕੋਈ ਨਹੀਂ ਮਰਦਾ, ਮਿਹਰਬਾਨ ਲੋਕ ਮਾਰ ਦਿੱਤੇ ਹੈ। ਇਸ ਕਰਕੇ ਕੁਛ ਮਿਹਰਬਾਨ ਲੋਕਾਂ ਦਾ ਵੀ ਖਿਆਲ ਰੱਖਣਾ ਪੈਂਦਾ। ਅਤੇ ਇਸ ਕਰਕੇ ਜਿਸ ਦਿਨ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ, ਅਸੀਂ ਕਹੀਏ ਵੀ ਗੁਰੂ ਸਾਹਿਬ ਜੀ ਸੱਚਖੰਡ ਗਮਨ ਕਰੇ, ਜ਼ਰੂਰ ਕਹਿਣਾ ਵੀ ਗੁਰਪੁਰਬ। ਜ਼ਰੂਰ ਕਿਸੇ 'ਤੇ ਸ਼ੰਕਾ ਪਹਿਲਾਂ ਉਹ ਸ਼ੰਕਾ ਕਰੇ ਅਤੇ ਫਿਰ ਅਸੀਂ ਉੱਤਰ ਦਿੰਦੇ ਰਹੀਏ। ਇਹ ਤੋਂ ਬਿਹਤਰ ਇਹ ਹੈ ਕਿ ਗੁੰਜਾਇਸ਼ ਹੀ ਨਾ ਰਹੇ ਸ਼ੰਕਾ ਨੂੰ। ਜੇ ਕਾਹਨ ਸਿੰਘ ਨਾਭਾ ਨੇ ਕੀਤੀ ਹੈ, ਵਿਦਵਾਨ ਹੈ, ਪੜ੍ਹਿਆ ਲਿਖਿਆ, ਤਾਂ ਅਸੀਂ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਣਾ, ਹਠ ਧਰਮੀ ਨਹੀਂ ਵਰਤਣੇ, ਚੰਗੀ ਗੱਲ ਕਿਸੇ ਦੀ ਵੀ ਉਹਨੂੰ ਗ੍ਰਹਿਣ ਕਰਨੀ। ਕਾਹਨ ਸਿੰਘ ਨਾਭਾ ਦੀ ਇਹ ਗੱਲ ਗ੍ਰਹਿਣ ਕਰਨ ਯੋਗ ਹੈ, ਇਸ ਲਈ ਜਦ ਤੋਂ ਮੇਰੇ ਨਿਗਾਹ ਦੇ ਵਿੱਚ ਇਹ ਆਈ ਹੈ ਅਤੇ ਮੈਂ ਇਹਨਾਂ ਦਿਹਾੜਿਆਂ ਨੂੰ ਗੁਰਪੁਰਬ ਕਹਿਣੇ ਸੰਕੋਚ ਕੀਤਾ ਅਤੇ ਬੇਨਤੀ ਕੀਤੀ ਹੈ ਵੀ ਨਾ ਕਿਹਾ ਕਰੋ। ਜਿਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ 'ਤੇ ਬੈਠੇ, ਅਤੇ ਖਿਮਾ ਕਰਨੀ, ਜਦੋਂ ਅਸੀਂ ਕਹਾਂਗੇ ਨਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ, ਨਾਲ ਤਾਂ ਸ਼ਹੀਦੀ ਕਹਾਂਗੇ, ਨਾਲ ਕਹਾਂਗੇ ਗੁਰਪੁਰਬ, ਤਾਂ ਫਿਰ ਕਾਹਨ ਸਿੰਘ ਨਾਭੇ ਦੀ ਕਲਮ ਦਾ ਕੀਤਾ ਹੋਇਆ ਸ਼ੰਕਾ ਜਿਹੜਾ ਉਹਦਾ ਉੱਤਰ ਫਿਰ ਦੇਣਾ ਪਏਗਾ ਨਾਲ। ਇਹ ਤੋਂ ਬਿਹਤਰ ਹੈ, ਉਹ ਕਹਿੰਦਾ ਹੈ ਕਿ ਜਿਸ ਦਿਨ ਗੁਰੂ ਅਰਜਨ ਦੇਵ ਜੀ ਦਾ ਸਰੀਰ ਛੱਲੀ ਦੀ ਤਰ੍ਹਾਂ ਰੇਤ ਗਰਮ ਪਾ ਪਾ ਕੇ ਭੁੰਨ ਦਿੱਤਾ ਜ਼ਾਲਮਾਂ ਨੇ, ਅਤੇ ਉਸ ਦਿਨ ਸਿੱਖਾਂ ਦੇ ਉਤਸਵ ਸੀ, ਚਾਹ ਸੀ ਸਿੱਖਾਂ ਨੂੰ, ਪੀਰ ਮੀਆਂ ਵਰਗੇ ਤਾਂ ਧਾਹਾਂ ਮਾਰ ਮਾਰ ਕੇ ਰੋ ਰਹੇ ਸੀ, ਇਸ ਕਰਕੇ ਉਹਨੂੰ ਕਹਾਂਗੇ ਸ਼ਹੀਦੀ ਜੋੜ ਮੇਲਾ। ਪਰ ਸਾਡੇ ਢਾਡੀ ਸਿੰਘ ਸਾਹਿਬਾਨ ਪ੍ਰਚਾਰਕ ਉਹਨੂੰ ਗੁਰਪੁਰਬ ਕਹਿੰਦੇ ਆਏ ਹੈ, ਇਸ ਕਰਕੇ ਜਲਦੀ ਤਾਂ, ਕਿਉਂਕਿ ਜਿਹੜੇ ਸ਼ਬਦ ਚੱਲ ਪੈਣ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ, ਨਾਲੇ ਮੇਲੇ ਚੱਕੀ ਰਹਾਉਣੇ ਦੀ ਕਿੰਨੀ ਕੁ ਪੁੱਛਦਾ, ਇੱਕ ਬੰਦੇ ਦੀ ਗੱਲ ਕਰੀ ਹੋਈ ਕਿੰਨੀ ਕੁ ਕਿੱਥੇ ਤੱਕ ਮੰਨੀ ਜਾਏਗੀ, ਪਰ ਜਿਹੜੀ ਗੱਲ ਠੀਕ ਹੋਵੇ ਭਾਵੇਂ ਇੱਕ ਦੀ ਹੋਵੇ ਉਸ ਨੂੰ ਮੰਨ ਲੈਣਾ ਚਾਹੀਦਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਸਿਰ 'ਤੇ ਧੜ ਅਲੱਗ ਅਲੱਗ ਹੋ ਗਿਆ, 1400 ਘਰਾਂ ਦੇ ਵਿੱਚ ਰੋਟੀ ਨਹੀਂ ਪੱਕੀ, 1400 ਘਰਾਂ 'ਚ ਨਿਆਣੇ ਬਿਲਕਦੇ ਰਹੇ, ਮਾਵਾਂ ਨੂੰ ਪੁੱਛਦੇ ਰਹੇ ਮਾਂ ਰੋਟੀ ਨਹੀਂ, ਉਹ ਅੱਖਾਂ ਭਰ ਭਰ ਕੇ ਮਾਂ ਕਹਿੰਦੇ ਤੈਨੂੰ ਰੋਟੀ ਸੁੱਝਦੀ ਹੈ, ਅੱਜ ਗੁਰੂ ਤੇਗ ਬਹਾਦਰ ਦਾ ਸਿਰ 'ਤੇ ਧੜ ਰੁੜ ਰਿਹਾ, ਜ਼ਮੀਨ ਦੇ ਉੱਤੇ ਕਿਸੇ ਨੇ ਸੰਸਕਾਰ ਨਹੀਂ ਕੀਤਾ, ਇਹਨੂੰ ਅਸੀਂ ਉਤਸ਼ਵ ਕਿਵੇਂ ਕਹਾਂਗੇ, ਇਹਨੂੰ ਗੁਰਪੁਰਬ ਕਿਵੇਂ ਕਹਾਂਗੇ। ਇਹ ਹੈ ਸ਼ਹੀਦੀ ਜੋੜ ਮੇਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਇਹ ਦੋ ਦਿਹਾੜਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਏ ਅਤੇ ਇਹਨੂੰ ਗੁਰਪੁਰਬ ਕਹਿਣ ਦੇ ਥਾਂ 'ਤੇ ਸ਼ਹੀਦੀ ਕਹੀ ਜਾਏ, ਸ਼ਹੀਦੀ ਜੋੜ ਮੇਲਾ ਕਿਹਾ ਜਾਏ। ਇਹ ਅੱਜ ਦੇ ਦਿਨ ਇਹੋ ਜਿਹੀਆਂ ਗੱਲਾਂ ਹੋ ਸਕਦੀਆਂ, ਪ੍ਰਕਰਨ ਚੱਲਦੇ 'ਚ ਤਾਂ ਇਹ ਗੱਲਾਂ ਹੋ ਨਹੀਂ ਸਕਦੀਆਂ। ਅਤੇ ਹੁਣ ਤੀਸਰੀ ਬਾਤ, ਇਹ ਤੈਅ ਹੋ ਗਈ ਕਿ ਗੁਰਪੁਰਬ ਕਿਹੜੇ ਦਿਹਾੜੇ ਨੇ, ਕਿਹਨੂੰ ਅਸੀਂ ਗੁਰਪੁਰਬ ਕਹਿ ਸਕਦੇ ਹਾਂ, ਅਤੇ ਪੁਰਬ ਸ਼ਬਦ ਦੀ ਪਰਿਭਾਸ਼ਾ ਹੋ ਗਈ ਹਿੰਦੂ ਮਤ ਦੇ ਅੰਦਰ, ਜਿਹੜੇ ਉਹਨਾਂ ਨੇ ਮਹਾਤਮ ਕਲਪੇ ਨੇ ਅਤੇ ਗੁਰੂ ਨਾਨਕ ਦੇ ਘਰ ਦੇ ਪ੍ਰਤੱਖ ਰੂਪ ਦੇ ਵਿੱਚ ਇਹ ਗੱਲਾਂ ਹੋ ਰਹੀਆਂ। ਹੋ ਰਹਿ ਗਈ ਇੱਕ ਗੱਲ ਕਿ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਗੁਰਪੁਰਬ ਮਨਾਇਆ ਕਰੋ, ਅਤੇ ਭਾਈ ਗੁਰਦਾਸ ਨੇ ਠੋਕ ਕੇ ਗਵਾਹੀ ਦਿੱਤੀ ਗੁਰਪੁਰਬ ਮਨਾਉਣਾ ਚਾਹੀਦਾ, ਅਤੇ ਸਾਡੇ ਵੱਡੇ ਗੁਰੂ ਸਾਹਿਬਾਨਾਂ ਨੇ ਉਦੋਂ ਵੱਡੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣੇ ਸ਼ੁਰੂ ਕੀਤੇ। ਆਖਿਰ ਇਹਦੇ ਵਿੱਚ ਕੀ ਗੂੜ ਰਹੱਸ ਹੈ, ਇਹਦਾ ਮਹਾਤਮ ਕੀ ਹੈ? ਇਹਦਾ ਮਹਾਤਮ ਇਤਿਹਾਸ ਦੇ ਪੰਨਿਆਂ 'ਤੇ ਖੋਲ੍ਹ ਕੇ ਨਹੀਂ ਲਿਖਿਆ ਹੋਇਆ, ਪਰ ਇਸ ਦਾ ਮਹਾਤਮ ਭਾਈ ਗੁਰਦਾਸ ਦੀ ਕਲਮ ਨੇ ਬੜਾ ਖੋਲ੍ਹ ਕੇ ਲਿਖਿਆ ਹੋਇਆ। ਸ਼ਾਇਦ ਇਸੇ ਕਰਕੇ ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਿਖਾਣੀ, ਜਿਹੜੇ ਜਿੰਦੇ ਭਾਈ ਗੁਰਦਾਸ ਖੋਲ੍ਹਦੇ ਨੇ ਸਿਧਾਂਤ ਦੇ ਜਿੰਦੇ ਨੇ ਇਹ, ਅਤੇ ਭਾਈ ਸਾਹਿਬ ਲਿਖਦੇ ਨੇ ਏਕ ਮਿਸਤਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰਪੁਰਬ ਕਹਿ ਸਿੱਖਣ ਬੁਲਾਵੇ। ਇਹ ਇਸ਼ਾਰਾ ਦਿੱਤਾ ਕਹਿੰਦੇ ਜਿਸ ਦਿਨ ਗੁਰਪੁਰਬ ਹੁੰਦਾ ਹੈ ਸਿੱਖ ਸਿੱਖਾਂ ਨੂੰ ਪ੍ਰੇਰਨਾ ਕਰਦੇ ਆ ਕਿ ਭਾਈ ਸਾਹਿਬ ਜੀ ਕਿਤੇ ਭੁੱਲ ਨਾ ਜਾਈ, ਗੁਰਪੁਰਬ ਹੈ, ਕੋਈ ਮਿਸਤਾਨ ਪ੍ਰਸ਼ਾਦ ਲੈ ਕੇ ਆਉਂਦਾ, ਕੋਈ ਫਲ ਲੈ ਕੇ ਆਉਂਦਾ, ਕੋਈ ਰਸਤ ਲੈ ਕੇ ਆਉਂਦਾ, ਕੋਈ ਖੰਡ ਲੈ ਕੇ ਆਉਂਦਾ, ਕੋਈ ਆਟਾ ਲੈ ਕੇ ਆਉਂਦਾ, ਕਹਿੰਦੇ ਗੁਰਪੁਰਬ ਮਨਾਉਣਾ। ਏਕ ਮਿਸਤਾਨ ਪਾਨ ਪਾਨ ਹੱਥਾਂ ਨੂੰ ਕਹਿੰਦੇ ਨੇ, ਲਾਵਤ ਮਹਾਂਪ੍ਰਸਾਦ, ਭਾਈ ਗੁਰਦਾਸ ਦੇ ਵੇਲੇ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਨਹੀਂ ਸੀ ਕਿਹਾ ਜਾਂਦਾ, ਇਹ ਬਹੁਤ ਦੇਰ ਬਾਅਦ ਅਸੀਂ ਨਾਮ ਪਾਇਆ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਸੀ, ਮਹਾਰਾਜ ਇਹਨੂੰ ਕੜਾਹ ਪ੍ਰਸ਼ਾਦ ਕਿਉਂ ਕਹਿੰਦੇ ਹੈ? ਕਲਗੀ ਵਾਲੇ ਨੂੰ ਉੱਤਰ ਦਿੱਤਾ ਸੀ ਕੜਾਹੇ 'ਚ ਬਣਨ ਕਰਕੇ, ਬਣੇ ਕੜਾਹੇ ਤਾਹੇ ਕੜਾਹੂ, ਕੜਾਹੇ 'ਚ ਬਣ ਕਰਕੇ ਕੜਾਹ ਹੈ, ਇਹਦਾ ਅਸਲੀ ਨਾਮ ਨਹੀਂ ਹੈ, ਪਰ ਪ੍ਰਚਲਿਤ ਇਹੀ ਹੋ ਗਿਆ, ਹੁਣ ਕੜਾਹ ਪ੍ਰਸ਼ਾਦ ਹੀ ਕਹਾਂਗੇ। ਨਹੀਂ ਤਾਂ ਫਿਰ ਕਹਿਣਗੇ ਸਾਰੀਆਂ ਨਵੀਆਂ ਨਵੀਆਂ ਗੱਲਾਂ ਕਰਕੇ ਰੰਧਾਵੇ ਵਾਲਾ, ਹਾਲਾਂਕਿ ਨਵੀਂ ਗੱਲ ਕੋਈ ਨਹੀਂ ਹੈ, ਗੱਲਾਂ ਹੀ ਪੁਰਾਣੀਆਂ ਨੇ ਸਾਰੀਆਂ। ਪਰ ਕਿਤੇ ਕਿਤੇ ਨਵੀਨਤਾ ਤਾਂ ਫਿਰ ਇਹ ਹੋ ਜਾਂਦਾ ਕਿ ਤੇ ਇਹਦੇ ਪੰਜ ਨਾਂ ਕਿਤੇ ਕੜਾਹ ਪ੍ਰਸ਼ਾਦ ਦਾ ਪ੍ਰਕਰਨ ਮੈਂ ਤੁਹਾਨੂੰ ਕਿਤੇ ਸੇਵਾ 'ਚ ਹਾਜ਼ਰ ਹੋਊਂਗਾ, ਫਿਰ ਉਹ ਘੰਟੇ ਡੇਢ ਘੰਟੇ ਦੀ ਕਥਾ ਵੀ ਕੜਾਹ ਪ੍ਰਸ਼ਾਦ ਬਣਿਆ ਕਿਵੇਂ, ਇਹਦਾ ਮਹਾਤਮ ਕਿਵੇਂ, ਬਣਾਈ ਦਾ ਕਿਵੇਂ ਹੈ ਅਤੇ ਇਹਨੂੰ ਵਰਤਾਈ ਦਾ ਕਿਵੇਂ ਹੈ, ਇਹਦੀ ਮਰਿਆਦਾ ਕੀ ਹੈ, ਸਭ ਤੋਂ ਪਹਿਲਾਂ ਕਿੱਥੇ ਬਣਿਆ, ਇਹਦਾ ਛਕਣ ਦਾ ਮਹਾਤਮ ਕੀ ਹੈ, ਇਹ ਸਾਰੀਆਂ ਗੱਲਾਂ ਡੇਢ ਘੰਟੇ 'ਚ ਕਰਨ ਵਾਲੀਆਂ ਹਨ। ਇਸ ਕਰਕੇ ਇਹਨੂੰ ਮੈਂ ਇੱਥੇ ਛੱਡਦਾ। ਇਹਨੂੰ ਕਹਿੰਦੇ ਸੀ ਮਹਾਂਪ੍ਰਸ਼ਾਦ, ਪਰ ਦੇਖਿਓ ਕਿਤੇ ਹੁਣ ਨਾ ਕਹਿ ਦਿਓ ਵੀ ਇੱਥੇ ਪਾਰਕਲੀ ਗੁਰਦੁਆਰੇ ਮਹਾਂਪ੍ਰਸ਼ਾਦ ਬਣਨਾ ਹੈ, ਕੱਲ੍ਹ ਨੂੰ ਅਖਬਾਰ ਦੇ ਪੰਨਿਆਂ 'ਤੇ ਹੋਣਗੇ ਸੁਰਖੀਆਂ 'ਚ, ਆ ਲਓ ਜੀ ਪਾਰਕਲੀ ਵਾਲਿਆਂ ਨੇ ਵੀ ਚੰਦ ਚਾੜਤਾ, ਮਹਾਂਪ੍ਰਸ਼ਾਦ ਬਣਾਉਣ ਲੱਗੇ ਨੇ, ਕਿਉਂਕਿ ਹੁਣ ਮਹਾਂਪ੍ਰਸ਼ਾਦ ਮਾਸ ਨੂੰ ਕਹਿਣ ਲੱਗ ਗਏ। ਇਹ ਪਜ਼ਾਰੀਆਂ ਦੇ ਵੇਲੇ ਅਪਮਾਨਿਤ ਹੋ ਗਿਆ ਸ਼ਬਦ, ਜਿਵੇਂ ਮਸੰਦ ਸ਼ਬਦ ਅਪਮਾਨਿਤ ਹੋਇਆ, ਪਰ ਬਹੁਤ ਆਦਰਯੋਗ ਸ਼ਬਦ ਸੀ ਮਨਸੰਦ ਫਾਰਸੀ ਦਾ ਸ਼ਬਦ ਸੀ, ਗੱਦੀ ਲਾ ਕੇ ਬਹਿੰਦੇ ਸੀ ਗੁਰੂ ਵੱਲੋਂ ਅਤੇ ਮਹਾਰਾਜ ਸਾਹਿਬ ਵੱਲੋਂ ਉਹਨਾਂ ਨੂੰ ਅਧਿਕਾਰ ਮਿਲਿਆ ਸੀ ਕਿ ਤੁਸੀਂ ਗੱਦੀ ਲਾ ਕੇ ਬੈਠੋ, ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰੋਗੇ, ਆਹ ਤੁਹਾਨੂੰ ਕਰਾ ਮਾਤਾ ਬਾਈ ਮੰਜੀਆਂ ਬਖਸ਼ੀਆਂ। ਅਤੇ ਅਪਮਾਨਿਤ ਹੋ ਗਿਆ ਸ਼ਬਦ, ਦੁਰਾਚਾਰੀ ਬਣ ਗਏ। ਅਤੇ ਫਿਰ ਜਦੋਂ ਪੁਜ਼ਾਰੀ ਲੋਕ ਗੁਰੂ ਘਰਾਂ ਦੇ ਵਿੱਚ ਕਿਤੇ ਮਾਸ ਖਾਣ ਦੇ ਆਦੀ ਬਣ ਗਏ ਤਾਂ ਢਕੇ ਜਾਂਦੇ, ਕਿਤੇ ਪੁੱਛ ਲਿਆ ਕਿਸੇ ਨੇ ਭਾਈ ਸਾਹਿਬ ਜੀ ਆਹ ਬਾਟੇ ਵਿੱਚ ਕੀ ਹੈ, ਉਹ ਕੁਛ ਨਹੀਂ ਜੀ ਕੁਛ ਨਹੀਂ ਮਾਂ ਪ੍ਰਸ਼ਾਦ ਹੈ, ਮਤਲਬ ਵੀ ਕੜਾਹ ਪ੍ਰਸ਼ਾਦ ਹੈ। ਉਹ ਜਦੋਂ ਕਿਤੇ ਪਰਦਾ ਚੌਕੇ ਦੇਖਿਆ, ਅੱਛਾ ਜੀ ਪਤਾ ਲੱਗ ਗਿਆ ਮਾਂ ਪ੍ਰਸ਼ਾਦ ਕੀ ਹੈ, ਇਹ ਉਦੋਂ ਦਾ ਬਦਨਾਮੀ ਹੋ ਗਈ ਇਸ ਦੀ, ਨਹੀਂ ਤਾਂ ਮਹਾਂਪ੍ਰਸ਼ਾਦ ਇਸ ਨੂੰ ਕਹਿੰਦੇ ਸੀ। ਦੂਸਰਾ ਇਸ ਨੂੰ ਮੋਹਨ ਭੋਗ ਵੀ ਕਹਿੰਦੇ ਸੀ, ਤੀਸਰਾ ਇਸ ਨੂੰ ਸਾਧ ਸਿੰਘ ਜੀ ਤਿਹਾਵਲ ਵੀ ਕਹਿੰਦੇ ਸੀ, ਚੌਥਾ ਇਸ ਨੂੰ ਕੁਣਕਾ ਵੀ ਕਹਿੰਦੇ ਸੀ, ਕਿਉਂਕਿ ਸਿੱਖ ਕਿਣਕਾ ਮਾਤਰ ਲੈਂਦੇ, ਜੋ ਛਕੂਗੇ ਕੁਣਕੇ ਕੇ ਭਾਗ ਕੇ ਠੁਣ ਕੇ, ਇਹ ਵੀ ਇਹਦਾ ਨਾਂ ਸੀ, ਇਹਦੇ ਨਾਂ ਸੀ ਸਾਰੇ। ਮਹਾਂਪ੍ਰਸ਼ਾਦ ਤਾਂ ਕਹਿੰਦੇ ਸੀ, ਗੁਰੂ ਨਾਨਕ ਸਾਰੇ ਸੰਸਾਰ ਦੇ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਤੋਂ ਜਿਨ੍ਹਾਂ ਦੇ ਅੱਠ ਨੌ ਕਿਸਮ ਦੇ ਪ੍ਰਸ਼ਾਦ ਲਿਖੇ ਨੇ ਮੈਂ, ਵੀ ਦੇਵੀ ਦਾ ਕਿਹੜਾ ਪ੍ਰਸ਼ਾਦ ਹੈ, ਹਨੂੰਮਾਨ ਦਾ ਕਿਹੜਾ, ਦੂਜੇ ਦਾ ਕਿਹੜਾ, ਭੈਰੋਂ ਦਾ ਕਿਹੜਾ, ਪੀਰ ਦਾ ਕਿਹੜਾ, ਅਤੇ ਫਿਰ ਉਹ ਸਾਰੇ ਸੀ ਪ੍ਰਸ਼ਾਦ। ਅਤੇ ਮਹਾਂ ਦਾ ਅਰਥ ਹੈ ਵੱਡਾ ਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਅਤੇ ਗੁਰੂ ਨਾਨਕ ਦਾ ਪ੍ਰਸ਼ਾਦ ਵੀ ਮਹਾਂ ਪ੍ਰਸ਼ਾਦ, ਸਭ ਤੋਂ ਵੱਡਾ ਪ੍ਰਸ਼ਾਦ ਸੀ। ਭਾਈ ਸਾਹਿਬ ਕਹਿੰਦੇ ਏਕ ਮਿਸਨਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰਪੁਰਬ ਕੇ ਸਿੱਖ ਨੂੰ ਬੁਲਾਵੇ, ਗੁਰਪੁਰਬ ਦੇ ਮੌਕੇ ਸਿੱਖਾਂ ਨੂੰ ਬੁਲਾਉਂਦੇ, ਸਿੱਖੋ ਆਓ ਆਪਾਂ ਗੁਰਪੁਰਬ ਮਨਾਈਏ। ਗੁਰਪੁਰਬ ਮਨਾਉਣ ਦਾ ਮਹਾਤਮ ਪੁੱਛਿਆ, ਭਾਈ ਗੁਰਦਾਸ ਜੀ ਤੁਸੀਂ ਚਾਰ ਗੁਰੂਆਂ ਦੀ ਸੰਗਤ ਕੀਤੀ ਹੈ, ਮਿਹਰਬਾਨੀ ਕਰਕੇ ਇਹਦਾ ਮਹਾਤਮ ਤਾਂ ਦੱਸ ਦਿਓ, ਗੁਰਪੁਰਬ ਮਨਾਉਣ ਦਾ ਕੀ ਮਹਾਤਮ ਹੈ, ਕਿਉਂ ਮਨਾਈਦਾ ਗੁਰਪੁਰਬ? ਭਾਈ ਸਾਹਿਬ ਜੀ ਕਹਿਣ ਲੱਗੇ, ਲਓ ਲਿਖਤੀ ਰੂਪ ਦੇ ਵਿੱਚ ਮੈਂ ਉੱਤਰ ਦੇ ਦਿੰਦਾ ਇਸ ਦਾ। ਭਾਈ ਸਾਹਿਬ ਕਹਿੰਦੇ ਤੀਰਥ ਪੁਰਬ ਸੰਯੋਗ ਵਿੱਚ, ਭਾਈ ਗੁਰਦਾਸ ਦੀ ਰਚਨਾ, 68 ਤੀਰਥ ਨੇ ਗਿਣਤੀ ਦੇ ਵਿੱਚ, ਜੇ ਪੁਰਾਣਾਂ ਦੀ ਕਥਾ ਪੜੋਗੇ ਤਾਂ 360 ਤੀਰਥ ਸੀ, 360 ਹਿੰਦੂ ਮਤ ਦੇ ਐਡੇ ਵੱਡੇ ਤੀਰਥਾਂ ਦਾ ਫਲਾਅ ਸੀ। ਕਹਿੰਦੇ ਫਿਰ ਵਿਚਾਰਿਆ ਗਿਆ 68 ਤੀਰਥ ਦੇਵੀ ਥਾਪੇ ਗੁਰੂ ਗ੍ਰੰਥ ਸਾਹਿਬ, ਅਤੇ ਉਸ ਵੇਲੇ ਫਿਰ ਜਿਹੜੇ ਜ਼ਿੰਮੇਦਾਰ ਵੱਡੇ ਦੇਵਤੇ ਸੀ ਉਹਨਾਂ ਨੇ ਸਥਾਪਨ ਕਰ ਦਿੱਤਾ, 360 ਦਾ ਮਹਾਤਮ 68 ਤੀਰਥਾਂ ਦੇ ਵਿੱਚ ਕਰ ਦਿੱਤਾ, ਅਤੇ ਤਾਂ ਕਿ ਲੋਕਾਂ ਨੂੰ ਬਹੁਤੀ ਖੇਚਲ ਨਾ ਹੋਵੇ, ਸਾਰਿਆਂ ਥਾਵਾਂ 'ਤੇ ਜਾਣਾ ਔਖਾ, ਲਓ ਜੀ 68 ਤੀਰਥਾਂ ਦਾ ਇਸ਼ਨਾਨ ਕਰ ਲਓ ਅਤੇ ਤੁਸੀਂ ਪਵਿੱਤਰ ਹੋ ਜਾਓਗੇ। ਇਹ ਹਿੰਦੂ ਮਤ ਦਾ, ਸਾਡੇ ਗੁਆਂਢੀਆਂ ਦਾ ਵਿਸ਼ਵਾਸ ਹੈ, ਸਾਨੂੰ ਕਿਸੇ ਦਾ ਦਿਲ ਤੋੜਨ ਦਾ ਕੋਈ ਅਧਿਕਾਰ ਨਹੀਂ, ਇਹ ਉਹਨਾਂ ਦਾ ਵਿਸ਼ਵਾਸ ਹੈ ਅਤੇ ਇਹ ਉਹਨਾਂ ਨੂੰ ਮੁਬਾਰਕ ਹੈ। ਸਾਡੇ ਘਰ ਦੇ ਵਿੱਚ ਗੁਰੂ ਨਾਨਕ ਦਾ ਇਹ ਸੰਦੇਸ਼ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਜਾਂ ਫਿਰ ਤੀਰਥਾਂ ਦਾ ਸ਼੍ਰੋਮਣ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਡਿੱਠੇ ਸਭੇ ਥਾਵ ਨਾ ਹੀ ਤੁਰ ਜਿਹੇ, ਤੇਰੇ ਵਰਗਾ ਕੋਈ ਤੀਰਥ ਨਹੀਂ। ਮੈਂ ਮਹਾਂਪੁਰਖਾਂ ਦੇ ਕੋਲੋਂ ਅੰਮ੍ਰਿਤਸਰ ਸਾਹਿਬ ਦੀ ਕਥਾ ਜਦੋਂ ਪਹਿਲੀ ਵਾਰ ਸੁਣੀ ਸੀ, ਤਿੰਨ ਵਿਸ਼ਿਆਂ ਦੇ ਉੱਤੇ ਤਿੰਨ ਦਿਨ ਕਥਾ ਹੋਈ ਸੀ, ਨਾਮਾਂ ਵਿੱਚ ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਕੀ ਹੈ, ਤੀਰਥਾਂ ਵਿੱਚ ਅੰਮ੍ਰਿਤਸਰ ਸਾਹਿਬ ਦੀ ਤੀਰਥਾਂ ਦੀ ਮਹਾਨਤਾ ਸਭ ਤੋਂ ਵੱਡੀ ਕਿਉਂ ਹੈ, ਸਾਰੇ ਗ੍ਰੰਥਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਵੱਡੀ ਕਿਉਂ ਹੈ, ਤਿੰਨ ਦਿਨ ਲੱਗੇ ਸੀ ਇਸ ਕਥਾ ਨੂੰ, ਵੱਡਾ ਭੰਡਾਰਾ ਮਹਾਂਪੁਰਖਾਂ। ਇਸ ਕਰਕੇ 68 ਤੀਰਥਾਂ 'ਤੇ ਅਗਰ ਕਿਸੇ ਨੇ ਇਸ਼ਨਾਨ ਕਰਨ ਜਾਣਾ, ਅੱਜ ਦੇ ਯੁੱਗ ਵਿੱਚ ਹਾਲਾਂਕਿ ਸਾਧਨ ਹੈਗੇ, ਪੁਰਾਣੇ ਸਮੇਂ ਦੇ ਸਾਧਨ ਨਹੀਂ ਸੀ, ਕਿੰਨਾ ਧਨ ਖਰਚ ਹੋਏਗਾ, ਕਿੰਨਾ ਸਮਾਂ ਖਰਚ ਹੋਏਗਾ, ਕਿੰਨੀ ਖੇਚਲ ਹੋਏਗੀ, ਕਿੰਨਾ ਟਾਈਮ ਛੱਡਿਆ ਜਾਏਗਾ ਇੱਕ ਇੱਕ ਤੀਰਥ ਦੇ ਉੱਤੇ ਜਾ ਕੇ। ਮੈਂ ਆਪਣੀ ਜ਼ਿੰਦਗੀ ਇੱਕ ਦੋ ਵਿਅਕਤੀ ਦੇਖਿਆ ਮਹਾਂਪੁਰਸ਼ਾਂ ਦੇ ਵਿੱਚੋਂ ਜਿਹੜੇ ਉਦਾਸੀ ਸੰਤ ਸੀ, ਇੱਕ ਬਾਬਾ ਪੂਰਨ ਦਾਸ ਜੀ, ਉਹ ਕਹਿੰਦੇ ਸੀ ਮੈਂ 68 ਤੀਰਥਾਂ ਦੇ ਉੱਤੇ ਗਿਆ। ਸ਼ੌਕ ਸੀ ਮਹਾਂਪੁਰਸ਼ਾਂ ਦਾ। ਪਰ ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਦੇ ਸਿੱਖਾਂ ਨੂੰ 68 ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, 68 ਤੀਰਥ ਚੱਲ ਕੇ ਤੁਹਾਡੇ ਕੋਲ ਆ ਜਾਣਗੇ, ਉਹਨਾਂ ਦਾ ਮਹਾਤਮ ਚੱਲ ਕੇ ਆਏਗਾ ਤੁਹਾਡੇ ਕੋਲ। ਪਰ ਗੁਰੂ ਨਾਨਕ ਦੇ ਘਰ ਦੀ ਜੁਗਤ ਸਿੱਖੋ ਕੀ ਕਹਿੰਦਾ, ਇਕੱਲੇ 68 ਤੀਰਥੇ ਨਹੀਂ, 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਇੱਕ ਤੱਕੜੀ ਵਿੱਚ ਪਾ ਦਿਓ, ਅਤੇ 10 ਪੁਰਬਾਂ ਦਾ ਮਹਾਤਮ ਇੱਕ ਤੱਕੜੀ ਦੇ ਉਸੇ ਪਲੜੇ ਵਿੱਚ ਪਾ ਦਿਓ, ਅਤੇ ਦੂਸਰੇ ਪਲੜੇ ਦੇ ਅੰਦਰ ਗੁਰਸਿੱਖਾਂ ਨੇ ਕਿਸੇ ਵੀ ਗੁਰੂ ਸਾਹਿਬਾਨ ਦਾ ਗੁਰਪੁਰਬ ਮਨਾਇਆ ਹੋਵੇ, ਕਹਿੰਦੇ ਉਹਦੇ ਮਹੱਤ ਨੂੰ ਪਾ ਕੇ ਜਦੋਂ ਵਿਚਾਰ ਦੀ ਤੱਕੜੀ ਦੇ ਪਲੜਿਆਂ ਨੂੰ ਵੇਖੋਗੇ ਨਾ, ਪਲੜਾ ਕਿਹੜਾ ਭਾਰੀ ਹੈ, ਤਾਂ ਭਾਈ ਗੁਰਸਿੱਖਾਂ ਵਾਲਾ ਪਲੜਾ ਫਿਰ ਵੀ ਭਾਰੀ ਨਿਕਲੇਗਾ, ਉਹਦੇ ਬਰਾਬਰ ਨਹੀਂ, ਉਹਦੇ ਨਾਲੋਂ ਜ਼ਿਆਦਾ, ਕਿਤੇ ਜ਼ਿਆਦਾ ਲਾਭਦਾਇਕ ਰਹਿਣਗੇ ਜਿਨ੍ਹਾਂ ਨੇ ਗੁਰਪੁਰਬ ਮਨਾਇਆ। ਤੀਰਥ ਪੁਰਬ ਸੰਯੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ, ਗੁਰਪੁਰਬ ਵਰਗਾ ਮਹੱਤਵ ਨਹੀਂ ਹੈ। ਤੀਰਥ ਜਾਉ ਤਾਂ ਹੋ ਹੋ ਕਰਤੇ, ਤੀਰਥਾਂ ਦੇ ਉੱਤੇ ਹੋ ਹੋ ਵੀ ਹੋ ਰਹੀ ਹੈ ਨਾ, ਪਰ ਇੱਥੇ ਨਹੀਂ, ਇੱਥੇ ਇਕੱਲੇ ਨਾਮ ਤੀਰਥ ਦੀ ਬਾਤ। ਇਸ ਕਰਕੇ ਇਹ ਕੁਛ ਸਵਾਲ ਸੀ ਪਹਿਲੇ ਕਿ ਗੁਰਪੁਰਬ ਕਿਸ ਨੂੰ ਕਿਹਾ ਜਾਂਦਾ ਹੈ, ਪੁਰਬ ਸ਼ਬਦ ਦੀ ਪਰਿਭਾਸ਼ਾ ਕੀ ਹੈ, ਕਿਹੜੇ ਦਿਹਾੜੇ ਨੂੰ ਗੁਰਪੁਰਬ ਕਹਿ ਸਕਦੇ ਹਾਂ, ਗੁਰਪੁਰਬ ਦਾ ਮਨਾਉਣ ਦਾ ਮਹੱਤਵ ਕੀ ਹੈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਨੇ। ਪਰ ਆਪਾਂ ਇਹਨੂੰ ਛੱਡ ਕੇ ਅੱਜ ਦੇ ਦਿਹਾੜੇ ਦਾ ਇਤਿਹਾਸ ਵੇਖੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਾਂਤ ਰਸ ਵਿੱਚ ਰਹਿਣ ਵਾਲਾ ਗੁਰੂ, ਜਿਹੜਾ ਤੱਤੀਆਂ ਤਵੀਆਂ 'ਤੇ ਡੋਲਣ ਵਾਲਾ ਗੁਰੂ ਨਹੀਂ, ਲੋਕਾਂ ਦੇ ਮਿਹਣੇ ਤਾਨੇ ਜਾਂ ਤਰਕਾਂ ਸੁਣ ਕੇ ਤਾਂ ਕੀ ਡੋਲਣਾ, ਉਹ ਤਾਂ ਰੇਤ ਪਏ ਤੋਂ ਵੀ ਨਹੀਂ ਡੋਲੇ। ਕਲਯੁਗ ਜਹਾਜ਼ ਅਰਜਨ ਗੁਰੂ, ਉਹ ਜਹਾਜ਼ ਹੈ, ਦੋਏ ਥਾ ਬਾਣੀ ਕਾ ਬੋਏ ਥਾ, ਇਹ ਬਰ ਹੈ ਗੁਰੂ ਅਮਰਦਾਸ ਮਹਾਰਾਜ ਨਾਨੇ ਗੁਰੂ ਦਾ ਮਿਲਿਆ ਹੋਇਆ। ਤਵਾਰੀਖ ਵਿੱਚ ਬਚਨ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇਹ ਤਵਾਰੀਖ ਦਾ ਬਚਨ ਹੈ, ਆਪ ਪੜ੍ਹ ਸਕਦੇ ਹੋ, ਮੈਂ ਪੜ੍ਹਿਆ, ਤੁਸੀਂ ਵੀ ਪੜ੍ਹ ਸਕਦੇ ਹੋ, ਕਿ ਗੁਰੂ ਅਰਜਨ ਦੇਵ ਜੀ ਦੀ ਪਹਿਲਾਂ ਇੱਕ ਸ਼ਾਦੀ ਹੋਈ ਅਤੇ ਉਹ ਬਿਨਾਂ ਸੰਤਾਨ ਤੋਂ ਮਾਤਾ ਚੜ੍ਹਾਈ ਕਰ ਗਈ ਸੀ, ਰਾਮ ਕੌਰ ਉਹਦਾ ਨਾਂ ਲਿਖਿਆ ਹੋਵੇ, ਇਹ ਤਵਾਰੀਖ ਦੇ ਹਵਾਲੇ ਦਿੱਤੇ ਗਏ ਹੈ। ਕੁਝ ਸਮੇਂ ਤੋਂ ਬਾਅਦ ਭਾਈ ਗੁਰਦਾਸ ਬਾਬੇ ਬੁੱਢੇ ਸਾਹਿਬ ਅਤੇ ਬੀਬੀ ਭਾਨੀ ਨੇ ਕਹਿ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਦੂਸਰੀ ਸ਼ਾਦੀ ਹੈ ਮਾਓ ਪਿੰਡ ਦੇ ਵਿੱਚ ਕੀਤੀ ਹੈ ਮਾਤਾ ਗੰਗਾ ਜੀ ਦੇ ਨਾਲ। ਸਮਾਂ ਲੰਘ ਗਿਆ ਅਤੇ ਅਜੇ ਸੰਤਾਨ ਨਹੀਂ ਹੋਈ, ਸਮਾਂ ਆਪਣੀ ਰਫ਼ਤਾਰ ਤੁਰਦਾ ਗਿਆ ਅਤੇ ਪਿਰਥੀ ਚੰਦ ਨੇ ਉਸ ਦਿਨ ਇੱਕ ਕਸਮ ਖਾ ਲਈ ਸੀ, ਜਿਸ ਦਿਨ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਛੋਟੇ ਸਪੁੱਤਰ ਨੂੰ ਗੁਰਤਾ ਗੱਦੀ 'ਤੇ ਸਥਿਤ ਕਰਕੇ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਤਾ ਗੱਦੀ ਦਾ ਤਿਲਕ ਦਵਾ ਦਿੱਤਾ ਸੀ, ਉਹਨੇ ਇੱਕ ਝਗੜਾ ਕੀਤਾ ਸੀ, ਬੇਸ਼ਰਮ ਹੋ ਕੇ ਝਗੜਾ ਕੀਤਾ ਸੀ, ਸੰਗਤ ਵਿੱਚ ਖਲੋ ਕੇ ਵਿਰੋਧ ਕੀਤਾ ਸੀ, ਪਿਓ ਦਾ ਕੋਈ ਲਿਹਾਜ਼ ਨਹੀਂ ਸੀ ਕੀਤੀ ਕਿ ਇਹ ਗੁਰੂ ਵੀ ਹੈ ਜਗਤ ਦਾ, ਨਹੀਂ, ਬਾਬਾ ਬੁੱਢਾ ਸਾਹਿਬ ਨੂੰ ਅਪ ਸ਼ਬਦ ਕਹੇ ਸਨ, ਉਹ ਇੱਕ ਲੰਮੀ ਕਹਾਣੀ ਹੈ। ਔਰ ਗੁਰੂ ਰਾਮਦਾਸ ਮਹਾਰਾਜ ਨੂੰ ਇਹ ਗੱਲ ਕਹਿਣੀ ਪਈ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਉਹ ਤੂੰ ਮੈਨੂੰ ਗੁਰੂ ਨਹੀਂ ਮੰਨਣਾ, ਨਾ ਮੰਨ, ਮੈਂ ਤੇਰਾ ਬਾਪ ਤਾਂ ਹਾਂ, ਪਰੇ ਵਿੱਚ ਕਦੇ ਬਾਪ ਦੀ ਬੇਇੱਜ਼ਤੀ ਨਹੀਂ ਕਰੀਦੀ, ਤੂੰ ਕੈਸਾ ਪੁੱਤਰ ਜੰਮਿਆ ਮੇਰੇ ਨਲਾਇਕ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਝਗੜਤ ਪਾਪ, ਉਹ ਪਾਪ ਤੋਂ ਬਚ ਜਾ ਓਏ ਪ੍ਰਿਥੀ ਚੰਦ। ਉਹਨੇ ਕਹਿ ਦਿੱਤਾ ਸੀ ਮੈਂ ਆਪਣੇ ਬਾਹੂ ਬਲ ਨਾਲ, ਮੈਂ ਸਰਕਾਰ ਦੀ ਮਦਦ ਲੈ ਕੇ ਆਪਣੇ ਭਰਾ ਦੇ ਕੋਲੋਂ ਗੁਰਤਾ ਗੱਦੀ ਖੋਹੂੰਗਾ ਅਤੇ ਮੈਂ ਗੁਰੂ ਬਣ ਕੇ ਬੈਠੂੰਗਾ, ਕਹਿ ਦਿੱਤੇ ਸੀ, ਹੰਕਾਰ ਸੀ, ਉਹਨੂੰ ਇਹ ਨਹੀਂ ਪਤਾ ਵੀ ਗੁਰਤਾ ਗੱਦੀ ਖੋਹੀ ਨਹੀਂ ਜਾਂਦੀ ਸੱਜਣਾ, ਇਹ ਤਾਂ ਬਖਸ਼ਿਸ਼ ਹੈ, ਬਖਸ਼ਿਸ਼ ਕੌਣ ਖੋ ਸਕਦਾ। ਸਮਾਂ ਲੰਘਦਾ ਗਿਆ, ਇੱਕ ਦਿਨ ਐਸਾ ਆਇਆ ਕਿ ਚਮਾਸੇ ਦੀ ਰੁੱਤ ਲਿਖਿਆ ਇਤਿਹਾਸ ਵਿੱਚ, ਚਮਾਸੇ ਦੀ ਰੁੱਤ ਲੰਘ ਕੇ ਗਈ, गुरु घर दे बहुत कीमती वस्त्र माता गंगा जी ने अपने सेवकां नूं दासियां नूं कह के वह सुकने पाए हुए न चमासा लंघ के गया सिल चढ़ के उन्हूं कीड़ा ना लग जाए पुराने समय के साधन से भी उन्हूं सुका के फिर उसनूं धूफ एक दित्ती जांदी सी वह धूफ ऐसी सी कीड़ा नहीं लगन देंदी फिर वह तह मार के वस्त्र रखे जाते संभाल माता जी करा रहे तो पिरथी चंद के घर वाली करमों ने वेख ली सहन नहीं होया तो जदों पिरथी चंद घर आया लड़पी उहदे नाल तू नलायक है दो चार अपशब्द कोई कहण लगा भी देख पैसे तो बहुत लंबे समय का मैनू तेरे सुभा का पता है भी तू कोई भी गल लड़ाई तो बिना करती नहीं होंगी सीधी तो गल कदे करनी नहीं होंगी तू तू इन अज की हो गया मैं दस तो सही कहती देख जे तू लायक होंगा गुरता गद्दी का मालक होंगे लोग तेनू जगत गुरु कहें तो मैनू जगत माता कहें जिहड़ा सरीकां दे घर अज मैं वेख रही हाँ ना मेरा हिरदा तपिया ये सब कुछ पदार्थ अपने घर होने से माता गंगा की एक नवी दासी जिहड़ी थोड़ा ही समा होया सी सेवा विच आई वह कोठे ते खड़ी सुन रही इधर करमो की दासी भी सी पिरथी चंद कहण लगा भलीए तेनू ये नहीं पता पहली शादी हुई वो दे कुछ नहीं होया ते हुण शादी हुई है किन्नी देर हो गई मेरे भरा दे नां संतान है इतिहास दे विच तां देखो ये लिखा कि मैं सराफ देना ये लिखा उन्हें हंकार विच भी तू है सराफ देण जोगा गुरु नूं सराफ कहिंदा मैं सराफ देना कि मेरे भरा दे कर औलाद नहीं होएगी मेरा वचन रहा है हर भलीए तेरे पुत्र मेहरबान नूं अपनी गोद च बिठाउंदे आ प्यार करदे आ ये सारे कह दा मालक उही बणना मैनू नहीं गुरता गद्दी मिली मेहरबान नूं तो मिलूगी ये ठंडियां तत्तियां गल्लां हुण होछे लोग जिहड़े हुंदे ने करमो दी जिहड़ी दासी सी उह भी उहे जिहे सुभाअ वाली सी माता गंगा दी दासी नूं आ के उहदा दिल दिखाउण वाले कहण लगी कुड़िए सुणिया है मेरे मालक ने अज इह सराफ दे दित्ता तेरे मालक नूं ਕਿਹੜਾ ਸ਼ਰਾਬ ਉਹਨਾਂ ਦੀ ਔਲਾਦ ਨਹੀਂ ਹੋਣੀ ਕੁਛ ਨੌਕਰ ਸੰਸਾਰ ਵਿੱਚ ਐਸੇ ਨੇ ਜਿਹੜੇ ਮਾਲਕਾਂ ਦੇ ਇੰਨੇ ਵਫਾਦਾਰ ਹੁੰਦੇ ਨੇ ਅਤੇ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਵਫਾਦਾਰੀ ਇਸ ਹੱਦ ਤੱਕ ਪਹੁੰਚੀ ਹੁੰਦੀ ਹੈ ਇਹ ਬੀਬੀ ਦੇ ਅੱਖਾਂ 'ਚ ਪਾਣੀ ਭਰ ਆਇਆ ਇਹ ਲੜਪੀਆਂ ਦੋਨੇ ਨੌਕਰਾਣੀਆਂ ਦਾਸੀਆਂ ਲੜਪੀਆਂ ਕਹਿੰਦੀ ਮੇਰਾ ਮਾਲਕ ਅਜੇ ਜਵਾਨ ਮੇਰੀ ਮਾਲਕਣ ਜਵਾਨ ਉਹਨੂੰ ਪੁੱਤੇ ਕਿਉਂ ਜਾਣਗੇ ਭਲਾ ਉਹਨਾਂ ਦੇ ਉਹਦੀ ਰਸਨਾ ਤੋਂ ਹਾਲਾਂਕਿ ਉਹ ਕੋਈ ਅੰਤਰਜਾਮੀ ਸੁਰ ਜੀ ਪਰਮਾਤਮਾ ਨੇ ਕਹਾ ਦਿੱਤਾ ਮੇਰੇ ਮਾਲਕ ਦੇ ਘਰ ਸੋਹਣੀ ਔਲਾਦ ਔਲਾਦ ਦੇ ਅੱਗੇ ਖੇੜੇ ਵਸਣਗੇ ਅਤੇ ਤੇਰਾ ਮਾਲਕ ਉਜੜਿਆ ਫਿਰੇਗਾ ਜਿਹੜਾ ਇਹੋ ਜਿਹੇ ਮਾੜੇ ਸ਼ਬਦ ਕਹਿੰਦਾ ਉਹ ਲੜਪੀਆਂ ਦੋਨੇ ਆਪਸ ਵਿੱਚ ਹੀ ਲੜਾਈ ਸੀ ਦੋਨਾਂ ਕੁੜੀਆਂ ਦੀ ਉਜੜੇਗਾ ਤੇਰਾ ਮਾਲਕ ਮੇਰੇ ਮਾਲਕ ਦੇ ਘਰ ਖੇੜੇ ਵਸਣਗੇ ਅਤੇ ਉੱਥੇ ਤਾਂ ਸ਼ਬਦਾਂ ਦਾ ਮੁਕਾਬਲਾ ਕਰਕੇ ਆ ਗਈ ਜਦੋਂ ਦਾਸੀ ਮਾਤਾ ਸਿੱਧੇ ਸਾਹਮਣੇ ਆਈ ਧਾਹਾਂ ਮਾਰ ਮਾਰ ਕੇ ਰੋਣ ਲੱਗ ਗਈ ਮਾਤਾ ਗੰਗਾ ਨੇ ਗੱਲ ਲਾਇਆ ਧੀਏ ਕਿਉਂ ਰੋਈਆਂ ਕਿਸੇ ਨੂੰ ਕੁਝ ਕਹਿ ਦਿੱਤਾ ਤੈਨੂੰ ਦੇਖ ਪੁੱਤ ਮੈਂ ਤੈਨੂੰ ਕਦੇ ਨੌਕਰਾਣੀ ਥੋੜ੍ਹੀ ਸਮਝਿਆ ਮੈਂ ਤਾਂ ਕਦੇ ਤੈਨੂੰ ਦਾਸੀ ਥੋੜ੍ਹੀ ਮੈਂ ਤਾਂ ਤੈਨੂੰ ਧੀ ਬਣਾ ਕੇ ਰੱਖਿਆ ਹੋਇਆ ਤੂੰ ਕਾਹਤੇ ਰੋਨੀ ਆ ਕਹਿੰਦੀ ਰੋਣਾ ਵੀ ਇਸੇ ਗੱਲ ਹੈ ਮਾਤਾ ਮੈਂ ਜੋ ਕੁਛ ਕੰਨਾਂ ਨਾਲ ਸੁਣਿਆ ਮੈਂ ਜਵਾਬ ਤਾਂ ਭਾਵੇਂ ਦੇ ਆਈ ਹਾਂ ਪਰ ਆਹ ਕੁਛ ਮੈਂ ਸੁਣ ਕੇ ਆਈ ਹਾਂ ਕਿ ਨਪੁੱਤੇ ਮਰ ਜਾਣਗੇ ਇਹਨਾਂ ਦੇ ਔਲਾਦ ਨਹੀਂ ਹੋਣੀ ਅਤੇ ਮਾਤਾ ਗੰਗਾ ਨੂੰ ਵੀ ਇਹ ਗੱਲ ਲੱਗ ਗਈ ਗੁਰੂ ਅਰਜਨ ਦੇਵ ਜੀ ਆਏ ਨਮਸਕਾਰ ਕੀਤੀ ਚਰਨਾਂ 'ਤੇ ਮਹਾਰਾਜ ਸਾਹਿਬ ਕਹਿਣ ਲੱਗੇ ਗੰਗਾ ਚਿਹਰਾ ਉਤਰਿਆ ਹੋਇਆ ਕਹਿਣ ਲੱਗੀ ਮਹਾਰਾਜ ਮਨ ਹੈ ਕਈ ਵਾਰੀ ਜਦੋਂ ਮਨ ਠੀਕ ਨਾ ਹੋਵੇ ਫਿਰ ਚਿਹਰੇ 'ਤੇ ਅਸਰ ਤਾਂ ਹੋ ਹੀ ਜਾਂਦਾ ਕੀ ਹੋਇਆ ਝੋਲੀ ਅੱਡ ਲਈ ਹੱਥ ਜੋੜ ਲਏ ਕਹਿਣ ਲੱਗੇ ਦਾਤਾ ਇੰਨੇ ਲੋਕਾਂ ਨੂੰ ਸੰਤਾਨ ਦੇਣ ਵਾਲਿਆ ਅਤੇ ਮੇਰੀ ਝੋਲੀ ਵਿੱਚ ਇੱਕ ਪੁੱਤਰ ਪਾ ਦੇ ਮਹਾਰਾਜ ਹੱਸ ਕੇ ਕਹਿੰਦੇ ਗੰਗਾ ਅੱਜ ਤੋਂ ਪਹਿਲਾਂ ਕਦੀ ਵੀ ਨਹੀਂ ਐਸਾ ਵਚਨ ਕੀਤਾ ਅਤੇ ਨਾਲੇ ਰੋ ਰਹੀ ਹਾਂ ਅਤੇ ਨਾਲੇ ਪੁੱਤਰ ਮੰਗ ਰਹੀ ਹਾਂ ਕੀ ਹੋਇਆ ਉਹਨੇ ਸਾਰੀ ਵਾਰਤਾ ਕਹਿ ਸੁਣਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਗੰਗਾ ਜੋ ਕੁਛ ਗੁਰੂ ਨਾਨਕ ਦੀ ਗੱਦੀ ਦੀਆਂ ਸ਼ਕਤੀਆਂ ਨੂੰ ਕਰਾਮਾਤਾ ਨੇ ਇਹ ਪਰਿਵਾਰ ਵਾਸਤੇ ਨਹੀਂ ਹੈ ਜਵਾਬ ਦੇ ਇਹ ਸਿੱਖਾਂ ਦੀ ਇਮਾਨਤ ਹੈ, ਸਿੱਖ ਆਵੇ ਬਖਸ਼ਣ ਲੈ ਜਾਵੇ। ਮਾਤਾ ਗੰਗਾ ਕਹਿੰਦੀ ਫਿਰ ਪਰਿਵਾਰ ਕਿੱਧਰ ਜਾਵੇ, ਪਰਿਵਾਰ ਹੋਣ ਦੀ ਇਹ ਸਜ਼ਾ ਮਿਲੇਗੀ। ਅਤੇ ਦੇਖੋ ਗੁਰੂ ਨੇ ਓਤ ਪੋਤ ਰਿਸ਼ਤੇ ਦੀਆਂ ਤੰਦਾਂ ਕਿਵੇਂ ਖੋਲੀਆਂ ਨੇ, ਓਤ ਪੋਤ ਰਿਸ਼ਤੇ ਨੂੰ ਕਿਵੇਂ ਉਜਾਗਰ ਕੀਤਾ ਹੈ, ਆਪਣੇ ਸਿੱਖਾਂ ਦੀ ਵਡਿਆਈ ਕਰਾਉਣ ਵਾਸਤੇ। ਸਿੱਖ ਤਾਂ ਵਡਿਆਈ ਰੱਜ ਰੱਜ ਕੇ ਕਰਦੇ ਨੇ ਗੁਰੂ ਦੀ, ਅਤੇ ਗੁਰੂ ਰੱਜ ਰੱਜ ਕੇ ਵਡਿਆਈ ਕਰਦਾ। ਸਿੱਖਾਂ ਦੀ ਐਸਾ ਓਤ ਪੋਤ ਰਿਸ਼ਤਾ, ਉਹ ਤਾਂ ਨਿਰੰਕਾਰ ਦੇ ਦਰ ਤੋਂ ਪਹਿਲਾਂ ਹੀ ਹੋਇਆ ਪਿਆ ਸੀ ਸਾਰਾ ਕੁਝ ਜਿਹੜਾ ਹੋਣਾ, ਪਰ ਖੇਡ ਇਹਦੇ ਵਿੱਚ ਕੁਛ ਸਮਝਣ ਵਾਲੀ ਹੈ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਪਰਿਵਾਰ ਨੂੰ ਲੋੜ ਪਵੇ ਉਹ ਸਿੱਖਾਂ ਦੇ ਕੋਲ ਜਾਵੇ, ਸਿੱਖਾਂ ਦੇ ਕੋਲੋਂ ਮੰਗੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਜਿਹੜਾ ਗੁਰਸਿੱਖਾਂ ਦੁਆਰਾ ਮਿਲਣਾ ਗੁਰੂ ਤੋਂ ਹੀ ਮਿਲਣਾ। ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਮਹਾਰਾਜ ਫਿਰ ਦੱਸੋ, ਅਤੇ ਉਸ ਵੇਲੇ ਮਾਤਾ ਜੀ ਆਪਾਂ ਨੂੰ ਗੱਲ ਨੂੰ ਛੋਟੀ ਕਰੀਏ, ਬਾਬਾ ਬੁੱਢਾ ਸਾਹਿਬ ਬਾਸਰ ਕੇ ਨਗਰ ਦੇ ਜੰਗਲ ਦੇ ਵਿੱਚ ਗੁਰੂ ਘਰ ਦੀਆਂ ਗਾਵਾਂ ਮੱਝਾਂ ਰੱਖੀਆਂ ਹੋਈਆਂ ਹਨ, ਉਹਨਾਂ ਦਾ ਦੁੱਧ ਲੰਗਰ ਵਿੱਚ ਆਉਂਦਾ ਹੈ, ਉੱਥੇ ਬੰਦਗੀ ਕਰਦੇ ਨੇ, ਬਹੁਤ ਸਾਰੇ ਗੁਰਸਿੱਖ ਮਹਾਤਮਾ ਕੋਲ ਰਹਿੰਦੇ ਹੈ। ਅਤੇ ਮਾਤਾ ਜੀ ਨੇ ਰੱਥ ਜੋੜਿਆ, ਰੱਥ ਜੋੜ ਕੇ ਦਾਸ ਦਾਸੀਆਂ ਨਾਲ ਲਏ, ਅਤੇ ਜਦੋਂ ਉਹਨਾਂ ਦਾ ਖੜਾਕ ਪਹੀਆਂ ਦਾ ਹੋਇਆ, ਘੋੜਿਆਂ ਦੇ ਪੌੜ ਖੜ ਕੇ, ਜਾਨਵਰ ਉੱਡੇ, ਮਿਰਗ ਜਿਹੜੀਆਂ ਡਾਰਾਂ ਦੀਆਂ ਡਾਰਾਂ ਭੱਜ ਗਏ, ਅਤੇ ਗਾਵਾਂ ਡਰ ਗਈਆਂ, ਬਾਬਾ ਜੀ ਸੁਭਾਵ ਕੀ ਕਹਿਣ ਲੱਗੇ, ਇਹ ਕਿਆ ਹੋ ਰਿਹਾ ਬਈ, ਗਾਵਾਂ ਕਿਉਂ ਡਰ ਗਈਆਂ, ਇਹ ਪੰਛੀ ਕੀ ਉੱਡਦੇ ਨੇ। ਕਹਿੰਦੇ ਜੀ ਗੁਰੂ ਕੇ ਮਹਿਲ ਆ ਰਹੇ ਨੇ। ਕਹਿੰਦਾ ਰਾਮਦਾਸਪੁਰ ਭਾਜਰ ਕਿਹਨੇ ਪਾਈ, ਇਤਿਹਾਸ ਦੇ ਬਚਨ ਨੇ, ਇਹ ਗੁਰੂ ਕਿਆਂ ਨੂੰ ਭਾਜਣਾ ਕਿਹਨੇ ਪਾ ਦਿੱਤੀਆਂ, ਸ਼ਬਦ ਨਿਕਲ ਗਏ। ਇਹ ਵੀ ਕੁਦਰਤ ਨੇ ਕਹਾਇਆ, ਜੋ ਹੋਣਾ ਸੀ ਹੁਣ ਆ ਰਿਹਾ, ਇਹ ਕੋਈ ਸ਼ਰਾਬ ਥੋੜ੍ਹੀ ਹੈ। ਅਤੇ ਸਿੱਖ ਅੱਗੇ ਜਾ ਕੇ ਕਹਿੰਦੇ ਮਾਂ ਮੇਰੀ ਇਹ ਪ੍ਰਭ ਕੋ ਸਿਮਰੇ ਸੇ ਬੇਹ ਮੁਹਤਾਜੀ ਵਾਲਾ ਫਕੀਰ ਹੈ, ਅਤੇ ਬਚਨ ਇਸ ਤਰ੍ਹਾਂ ਦਾ ਨਿਕਲ ਗਿਆ। ਮਾਤਾ ਨਿਰਾਸ਼ ਹੋ ਕੇ ਵਾਪਸ ਆਈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੁੱਛਿਆ, ਅਤੇ ਗੁਰਸਿੱਖਾਂ ਨੇ ਅਰਦਾਸ ਕੀਤੀ ਗੁਰੂ ਨਾਨਕ ਦੇ ਚਰਨਾਂ 'ਚ, ਤੇਰੀ ਕਾਮਨਾ ਪੂਰੀ ਹੋਈ। ਕਹਿਣ ਲੱਗੀ ਮਹਾਰਾਜ ਕਾਮਨਾ ਕੀ ਪੂਰੀ ਹੋਣੀ ਸੀ, ਸਮਾਂ ਆ ਬਰ ਮਿਲ ਗਿਆ। ਇਤਿਹਾਸ ਵੀ ਜ਼ਿਕਰ ਹੈ, ਗੁਰੂ ਸਾਹਿਬ ਜੀ ਕਹਿਣ ਲੱਗੇ ਜਦੋਂ ਵੀ ਕਿਤੇ ਵੱਡਿਆਂ ਦੇ ਕੋਲ ਜਾਣਾ ਹੋਵੇ ਇਹ ਦਿਖਾਵੇ ਦੀ ਪ੍ਰਦਰਸ਼ਨੀ ਨਹੀਂ ਕਰੀਦੀ ਹੁੰਦੀ, ਗੁਰੂ ਨਾਨਕ ਦੇ ਘਰ ਦੀ ਗਰੀਬੀ ਪ੍ਰਮਾਣਿਤ ਹੈ। ਅਤੇ ਜਾਣਾ ਕੁਝ ਮੰਗਣ ਵਾਸਤੇ ਅਤੇ ਲਿਬਾਸ ਦਾਤਿਆਂ ਵਾਲਾ, ਤੈਨੂੰ ਗੁਰੂ ਨਾਨਕ ਦੇ ਸਿੱਖ ਦੇ ਕੋਲੋਂ ਬਖਸ਼ਿਸ਼ ਨਹੀਂ ਕਰਾਉਣੀ ਆਈ ਗੰਗਾ, ਆਪਣਿਆਂ ਹੱਥਾਂ ਦੇ ਨਾਲ ਚੱਕੀ ਵਿੱਚ ਦਾਣੇ ਪੀਸ, ਅੱਧੀ ਕਣਕ ਅਤੇ ਅੱਧੇ ਚਣੇ ਪਾ, ਮਿਸੀਆਂ ਰੋਟੀਆਂ ਕਰ ਤਿਆਰ, ਲੱਸੀ ਲੈ। ਉੱਥੇ ਤਾਂ ਕੱਲੀ ਕੱਲ ਗੱਲ ਲਿਖੀ ਵੀ ਹੈ, ਲੱਸੀ ਸੰਘਣੀ ਵੀ ਕਿੰਨੀ ਚਾਹੀਦੀ, ਇਹ ਵੀ ਲਿਖਿਆ ਇਤਿਹਾਸ ਦਾ ਵਿਚਾਰ। ਇਹ ਸਭ ਕੁਛ ਲੈ ਕੇ ਨੰਗੇ ਪੈਰੀਂ ਇੱਥੋਂ ਚੱਲ, ਔਰ ਰੋਟੀ ਇਉਂ ਲੈ ਕੇ ਜਾ ਜਿਵੇਂ ਮਾਂ ਆਪਣੇ ਪੁੱਤਾਂ ਦੀ ਕਾਮਿਆਂ ਦੀ ਜਾ ਕੇ ਖੇਤਾਂ ਵਿੱਚ ਲੈ ਕੇ ਜਾਂਦੀ ਹੈ। ਤੂੰ ਗੁਰੂ ਪਤਨੀ ਹੈ, ਸਿੱਖ ਉਮਰ ਕਿੰਨੀ ਮਰਜ਼ੀ ਹੋਵੇ ਸਿੱਖ ਪੁੱਤਰ ਹੀ ਹੁੰਦਾ, ਫਿਰ ਦੇਖ ਤਾਂ ਝੋਲੀ ਕਿਵੇਂ ਖਾਲੀ ਰਹਿ ਜਾਊਗੀ। ਮਾਤਾ ਜੀ ਨੇ ਇਸੇ ਤਰ੍ਹਾਂ ਕਿਤੇ ਦੋ ਦਾਸੀਆਂ ਲਈਆਂ ਨਾਲ, ਨੰਗੇ ਪੈਰੀਂ ਚੱਲਣ ਦਾ ਅਭਿਆਸ ਨਹੀਂ ਸੀ, ਥਕਾਨ ਵੀ ਹੋਈ, ਪੈਰਾਂ ਵਿੱਚ ਛਾਲੇ ਪੈ ਗਏ, ਰੋੜ ਕੰਕਰ ਚੁਭੇ, ਅਤੇ ਮਾਤਾ ਜੀ ਦੇ ਸਿਰ ਦੇ ਉੱਤੇ ਰੋਟੀਆਂ ਚੁੱਕੀਆਂ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ, ਦਸ ਕਰਮਾਂ ਤੁਰ ਕੇ ਕਹਿੰਦੇ ਮਾਂ ਮੇਰੀਏ ਅੱਜ ਬੜੀ ਭੁੱਖ ਲੱਗੀ ਸੀ, ਬੜੀ ਭੁੱਖ ਲੱਗੀ ਸੀ ਮਾਤਾ, ਪਰ ਇੱਕ ਗੱਲ ਸਾਬਤ ਕਰ ਦਿੱਤੀ, ਅਤੇ ਮਾਵਾਂ ਤੋਂ ਬਿਨਾਂ ਪੁੱਤਾਂ ਦੀਆਂ ਸਾਰਾਂ ਤਾਂ ਨਹੀਂ ਨਾ ਕੋਈ ਲੈ ਸਕਦਾ। ਮਾਂ ਨੂੰ ਪਤਾ ਚੱਲ ਜਾਂਦਾ ਕਿ ਮੇਰਾ ਪੁੱਤਰ ਭੁੱਖ ਹੈ। ਮਾਤਾ ਜੀ ਤਾਂ ਸਹਿਮੇ ਹੋਏ ਨੇ, ਕੋਈ ਹੋਰ ਬਚਨ ਨਾ, ਸਿਰ ਤੋਂ ਰੋਟੀ ਆਪ ਉਚਾਈ, ਬੈਠ ਗਏ, ਕਹਿਣ ਦਾ ਮੌਕਾ ਨਹੀਂ ਦਿੱਤਾ। ਇਤਿਹਾਸ ਕਹਿੰਦਾ ਹੈ ਵੀ 1651 ਵਿਕਰਮੀ ਸੰਮਤ 21 ਅੱਸੂ ਸੀ ਉਸ ਦਿਨ ਜਿੱਦਣ ਦਾ ਇਹ ਵਚਨ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਰੋਟੀਆਂ ਦਾ ਪੌਣਾ ਖੋਲ੍ਹਿਆ, ਅਤੇ ਮਾਤਾ ਜੀ ਨੇ ਲੱਸੀ ਦਾ ਛੰਨਾ ਭਰ ਦਿੱਤਾ, ਅਤੇ ਹੁਣ ਗੰਢਾ ਲਿਆ ਹੱਥ ਵਿੱਚ, ਅਤੇ ਉੱਧਰ ਮੌਸਮ ਨੇ ਐਸਾ ਵਾਤਾਵਰਨ ਬਣਾ ਦਿੱਤਾ। ਚਾਰ ਪੰਜ ਸ਼ਬਦ ਇਕੱਠੇ ਬਾਬੇ ਬੁੱਢੇ ਸਾਹਿਬ ਦੀ ਰਸਨਾ ਤੋਂ ਇਤਿਹਾਸ ਦੇ ਵਿੱਚ ਲਿਖੇ ਹੋਏ ਮਿਲਦੇ ਆ। ਗੰਢੇ ਨੂੰ ਭੰਨਿਆ, ਆਮੇ ਜ਼ਿਮੀਂਦਾਰਾਂ ਦਾ ਸੁਭਾਅ ਸੀ ਖੇਤਾਂ 'ਚ ਬੈਠੇ ਡੌਲਾਂ ਬੰਨਿਆਂ ਦੇ ਉੱਤੇ ਜਦੋਂ ਗੰਢਾ ਭੰਨਣਾ ਜਾਂਦਾ ਮੁੱਕੀ ਮਾਰ ਕੇ ਭੰਨਣਾ ਜਾਂ ਹੱਥਾਂ ਵਿੱਚ ਲੈ ਕੇ ਨਿਪੇੜਨਾ ਇਸ ਤਰ੍ਹਾਂ। ਅਤੇ ਗੰਢੇ ਦਾ ਸਿਰ ਭੰਨ ਕੇ ਕਹਿੰਦੇ ਮਾਂ ਮੇਰੀ ਏ। ਇਹ ਗੁਰੂ ਨਾਨਕ ਦੇ ਸਿੱਖ ਦੇ ਵਾਸਤੇ, ਗੁਰੂ ਨਾਨਕ ਦੇ ਸਿੱਖ ਦੀ ਇਹ ਪੇਟ ਦੀ ਭੁੱਖ ਵਡਾਉਣ ਵਾਸਤੇ ਤੂੰ ਮੈਂ ਅੰਨ ਲੈ ਕੇ ਆਈ ਹੈ। ਗੁਰੂ ਨਾਨਕ ਤੇਰੀ ਝੋਲੀ ਦੇ ਵਿੱਚ ਅਜਿਹਾ ਪੁੱਤਰ ਪਾਏਗਾ ਮਾਂ ਮੇਰੀ ਏ, ਜਿਵੇਂ ਗੰਢੇ ਦਾ ਸਿਰ ਭੰਨਿਆ, ਬੜੇ ਬੜੇ ਜ਼ਾਲਮਾਂ ਦੇ ਸਿਰ ਭੰਨੇਗਾ ਇਸ ਤਰ੍ਹਾਂ। ਪਹਿਲਾ ਵਚਨ, ਮਾਂ ਤਾਂ ਆਨੰਦਿਤ ਹੋ ਗਈ ਅਤੇ ਫਿਰ ਵੀ ਕਹਿਣ ਲੱਗੇ ਮਾਂ ਮੇਰੀ ਏ ਆ ਵੇਖ ਬੱਦਲ ਗੱਜਿਆ ਨਾ। ਹਾਂ ਬਾਬਾ ਜੀ, ਕਹਿੰਦੇ ਜਿਵੇਂ ਬੱਦਲ ਗੱਜਿਆ ਐਵੇਂ ਬਦਾਨੇ ਜੰਗ ਦੇ ਅੰਦਰ ਉਹਨਾਂ ਦੇ ਨਗਾਰੇ ਗੱਜਣਗੇ ਕਿ ਇਹਨੇ ਨੂੰ ਬੱਦਲਾਂ 'ਚ ਬਿਜਲੀ ਚਮਕੀ। ਕਹਿੰਦੇ ਮਾਂ ਮੇਰੀ ਏ ਆ ਦੇਖ ਨਿਰੰਕਾਰ ਕੀ ਕਹਿੰਦਾ ਹੈ, ਬਿਜਲੀ ਦੁਆਰਾ ਜਿਵੇਂ ਬਿਜਲੀ ਚਮਕੀ ਆ ਐਂ ਤੇਗਾਂ ਚਮਕਣਗੀਆਂ ਉਹਨਾਂ ਦੀਆਂ ਮੈਦਾਨੇ ਜੰਗ ਵਿੱਚ। ਅਤੇ ਫਿਰ ਮਿੱਠੀ ਮਿੱਠੀ ਬਾਰਿਸ਼ ਥੋੜ੍ਹੀ ਥੋੜ੍ਹੀ ਨਿੱਕੀ ਕਣੀ ਪੈਣੀ ਸ਼ੁਰੂ ਹੋ ਗਈ। ਕਹਿਣ ਲੱਗੇ ਮਾਂ ਮੇਰੀ ਏ ਹੁਣ ਤਾਂ ਇਹ ਸੂਚਨਾ ਵੀ ਨਾਲ ਆ ਗਈ ਹੈ ਕਿ ਜਿਵੇਂ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਨਾ ਮਿੱਠਾ ਮਿੱਠਾ, ਐਂ ਉਹਨਾਂ ਦੀ ਰਸਨਾ ਤੋਂ ਹਿਰਦਿਆਂ ਨੂੰ ਠਾਰਨ ਵਾਲਾ ਨਾਮ ਬਾਣੀ ਦਾ ਮੀਂਹ ਵੀ ਪਏਗਾ। ਉਹ ਮੀਰੀ ਪੀਰੀ ਦਾ ਮਾਲਕ ਅਤੇ ਤੂੰ ਤਾਂ ਗੱਦੀ ਦਾ ਵਾਰਸ ਮੰਗ ਸੀ, ਤੀ ਇਹ ਤਾਂ ਤਖਤਾਂ ਦੇ ਬਹਿਣ ਵਾਲਾ ਆਏਗਾ, ਤਖਤਾਂ ਦੇ ਬਹਿਣ ਵਾਲਾ। ਇਹ 21 ਅਸੂ ਨੂੰ ਵਚਨ ਹੁੰਦਾ ਹੈ। ਵਾਪਸ ਆਉਣਾ ਉਸ ਯੋਗ, ਗੁਰੂ ਸਾਹਿਬ ਨੇ ਇੱਕ ਖੇਡ ਬਣਾਈ ਕਿ ਇਹ ਸੰਸਾਰ ਦੇ ਲੋਕੋ, ਜੇ ਸਿੱਖ ਮੇਰਾ ਸਤਿਕਾਰ ਕਰਾਉਂਦੇ ਨੇ ਤਾਂ ਮੈਨੂੰ ਸਿੱਖਾਂ ਦਾ ਸਤਿਕਾਰ ਵੀ ਕਰਾਉਣਾ ਹੁੰਦਾ ਹੈ। ਗੁਰੂ ਨੇ ਤਾਂ ਵਿਧੀ ਵੀ ਅਨੁਸਾਰ ਆਉਣਾ ਹੀ ਸੀ ਉਸ ਦਿਨ, ਪਰ ਗੁਰ ਸਿੱਖਾਂ ਨੂੰ ਮਾਣ ਦੇਣ ਵਾਸਤੇ ਆਪਣੇ ਸੰਤ ਤੋਂ ਖਰੇ ਪਿਆਰੇ ਨਾ ਸਮਝ ਆਏ ਤਾਂ ਇਹ ਸਾਖੀ 'ਤੇ ਵੀ ਕਿੰਤੂ ਹੋ ਸਕਦਾ, ਨਾ ਸਮਝ ਆਏ ਗੁਰਬਾਣੀ 'ਤੇ ਵੀ ਕਿਤੇ ਨਾ ਕਿਤੇ ਕਿੰਤੂ ਹੋ ਸਕਦਾ, ਨਾ ਸਮਝ ਆਏ ਤੁਹਾਡੇ ਤੁਰਦਿਆਂ 'ਤੇ ਵੀ ਕਿੰਤੂ ਹੋ ਸਕਦਾ, ਤੁਹਾਡੀ ਦਸਤਾਰ 'ਤੇ ਕਿੰਤੂ ਹੋ ਸਕਦਾ, ਤੁਹਾਡੇ ਬੋਲਣ 'ਤੇ ਕਿੰਤੂ ਹੋ ਸਕਦਾ, ਤੁਹਾਡੇ ਪਹਿਰਾਵੇ 'ਤੇ ਕਿੰਤੂ ਹੋ ਸਕਦਾ। ਇਹ ਤਾਂ ਕਿਤੇ ਬੇਸਮਝੇ ਅਗਿਆਨ ਦੀਆਂ ਗੱਲਾਂ ਨੇ ਸਾਰੀਆਂ। ਅਤੇ ਜਿਸ ਵੇਲੇ ਸਮਾਂ ਆਇਆ, ਮੁੜ ਕੇ ਹਾੜ੍ਹ ਦਾ ਮਹੀਨਾ, ਐਸਾ ਸੰਯੋਗ ਬਣਿਆ 21 ਅੱਸੂ ਨੂੰ ਇਹ ਵਚਨ ਹੁੰਦਾ ਬਾਬਾ ਬੁੱਢਾ ਸਾਹਿਬ ਦਾ, 21 ਹਾੜ੍ਹ ਨੂੰ। ਅਤੇ ਚਿੱਤਾਂ ਦੇ ਹਿਸਾਬ ਅੱਜ ਦਾ ਦਿਨ ਜਿਹੜਾ ਬਣਦਾ 1651 ਨੂੰ ਉਹ ਵਚਨ ਹੋਇਆ, 1652 ਜਦੋਂ ਆਇਆ ਅਤੇ ਮਹੀਨਾ ਹਾੜ੍ਹ ਦਾ, ਹਾੜ੍ਹ ਬਦੀ ਏਕਮ ਯਾਨੀ ਅੱਜ ਦਾ ਦਿਨ, ਅਤੇ ਪਹਿਰ ਰਾਤ ਰਹਿੰਦੀ, ਪਹਿਰ ਤੋਂ ਵੀ ਕੁਛ ਰਾਤ ਰਹਿੰਦੀ, ਢਲੀ ਰਾਤ ਦੇ ਅੰਦਰ ਬਡਾਲੀ ਨਗਰ ਦੇ ਅੰਦਰ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਅਵਤਾਰਨ ਹੋਇਆ। ਉਹ ਦਾਸੀ ਜਿਹਨੂੰ ਮਿਹਣੇ ਵੱਜੇ ਸੀ, ਜਿਹੜੀ ਲੜੀ ਸੀ ਕਰਮਾਂ ਦੀ ਦਾਸੀ ਨਾਲ, ਅਤੇ ਪਿੱਛੇ ਇਤਿਹਾਸ ਦੇ ਵਿੱਚ ਐਸਾ ਵੀ ਆਇਆ ਕਿ ਮਾਤਾ ਨੇ ਇੱਕ ਦਿਨ, ਬੜੇ ਖੁਸ਼ ਸਨ ਉਹ ਦਾਸੀ, ਪੁੱਛਦੀ ਹੈ ਮਾਂ ਮੇਰੀ ਏ ਅੱਜ ਇੰਨੇ ਖੁਸ਼ ਹੋ, ਕਹਿੰਦੀ ਧੀਏ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦੀ ਹਾਂ, ਤੂੰ ਬੜੀ ਦੁਖੀ ਹੋਈ ਸੀ ਨਾ ਇੱਕ ਵਾਰੀ। ਕਹਿੰਦੇ ਹਾਂ ਮਾਤਾ, ਮੈਂ ਅੱਜ ਵੀ ਦੁਖੀ ਹਾਂ। ਕਹਿੰਦੇ ਅੱਜ ਤੋਂ ਬਾਅਦ ਕਹਿ ਦੇ ਵੀ ਦੁਖੀ ਨਹੀਂ ਸੁਖੀ ਹਾਂ, ਮੇਰੀ ਗੋਦ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਆ ਗਈ ਹੈ। ਕਹਿੰਦੇ ਸਭ ਤੋਂ ਵੱਧ ਖੁਸ਼ੀ ਉਹ ਦਾਸੀ ਨੂੰ ਹੋਈ ਸੀ। ਅਤੇ ਮਾਤਾ ਨੇ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੁੱਖ ਤੋਂ ਪੈਦਾ ਹੋਏ, ਇਹ ਦੌੜ ਕੇ ਗਈ, ਨੱਠ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਜਾ ਕੁੰਡਾ ਖੜਕਾਇਆ, ਹੇ ਜਗਤ ਗੁਰੂ ਦਰਵਾਜ਼ਾ ਖੋਲ੍ਹ, ਮੈਂ ਵਧਾਈ ਲੈ ਕੇ ਆਈ ਹਾਂ, ਤੇਰੇ ਘਰ ਇੱਕ ਸੂਰਬੀਰ ਯੋਧੇ ਦਾ ਜਨਮ ਹੋ ਗਿਆ, ਤੇਰੇ ਘਰ ਪੁੱਤਰ ਹੋਇਆ, ਤੁਹਾਨੂੰ ਵਧਾਈਆਂ ਹੋਣ। ਇਹ ਦਾਸੀ ਨੇ ਵਧਾਈ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਮਹਾਰਾਜ ਸਾਹਿਬ ਨੇ ਇਸ਼ਨਾਨ ਪਾਨ ਕੀਤੇ, ਨਿਜ ਸਰੂਪ ਦੇ ਧਿਆਨ ਦੇ ਵਿੱਚ ਹੋਏ। ਬਾਬਾ ਬੁੱਢਾ ਸਾਹਿਬ ਜੀ ਨੂੰ ਧਿਆਨ ਵਿੱਚ ਪਤਾ ਲੱਗ ਗਿਆ ਕਿ ਦਲ ਭੰਜਨ ਗੁਰੂ ਸੂਰਮਾ ਆ ਗਿਆ, ਉੱਥੋਂ ਚੱਲ ਪਏ ਵਧਾਈ ਦੇਣ ਵਾਸਤੇ। ਸਵਾ ਪਹਿਰ ਦਿਨ ਚੜ੍ਹ ਚੁੱਕਾ ਅਤੇ ਲੋਕ ਆ ਰਹੇ ਨੇ ਵਧਾਈਆਂ ਦੇਣ, ਹੁਣ ਉੜ ਕੇ ਅਤੇ ਬਾਬਾ ਬੁੱਢਾ ਸਾਹਿਬ ਜੀ ਵੀ ਜਾ ਪਹੁੰਚੇ, ਜਾ ਕੇ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਨੂੰ ਵਧਾਈਆਂ ਹੋਣ, ਤੁਹਾਡੇ ਘਰ ਇੱਕ ਸੂਰਬੀਰ ਯੋਧੇ ਨੇ ਜਨਮ ਲਿਆ, ਗੱਦੀ ਦਾ ਵਾਰਸ ਆ ਗਿਆ। ਬਾਬਾ ਬੁੱਢਾ ਸਾਹਿਬ ਜੀ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਬਾਬਾ ਜੀ ਵਧਾਈਆਂ ਤਾਂ ਮੈਂ ਤੁਹਾਨੂੰ ਦੇਣੀਆਂ, ਤੁਹਾਡੀਆਂ ਤੁਸੀਂ ਅਰਦਾਸ ਕੀਤੀ, ਗੁਰੂ ਨਾਨਕ ਨੇ ਮੇਰੇ ਘਰ ਪੁੱਤਰ ਭੇਜਿਆ, ਜਿਵੇਂ ਕੋਈ ਆਮ ਸੰਸਾਰੀ ਬੰਦਾ ਗੱਲਾਂ ਕਰਦਾ। ਕਹਿਣ ਲੱਗੇ ਮਹਾਰਾਜ ਇਹ ਗੱਲ ਤੁਸੀਂ ਕਿਸੇ ਹੋਰ ਨੂੰ ਤਾਂ ਕਹਿ ਕੇ ਭੁਲਾ ਸਕਦੇ ਹੋ, ਪਰ ਇਹ ਗੁਰੂ ਨਾਨਕ ਦੀ ਸੰਗਤ ਕਰਨ ਵਾਲੇ ਇਸ ਬੁੱਢੇ ਨੂੰ ਨਹੀਂ ਭੁਲਾ ਸਕਦੇ। ਇਹ ਖੇਡ ਤੁਹਾਡੀ ਅਤੇ ਬਾਣ ਮੈਨੂੰ ਦੇਣਾ ਸੀ, ਲੋਕਾਂ 'ਚ ਕਹਾਣੀ ਬਣਾ ਦਿੱਤੀ ਵੀ ਬਾਬੇ ਬੁੱਢੇ ਸਾਹਿਬ ਦੇ ਕੋਲ। ਇਹ ਤਾਂ ਤੁਸੀਂ ਇੱਕ ਦੱਸਿਆ ਵੀ ਗੁਰਸਿੱਖਾਂ ਦੀ ਸੇਵਾ ਵੀ ਮੈਨੂੰ ਓਨੀ ਓ ਪ੍ਰਵਾਨ ਹੈ ਜਿੰਨੀ ਗੁਰੂ ਦੀ ਸੇਵਾ ਪ੍ਰਵਾਨ ਹੈ। ਇਹ ਤਾਂ ਤੁਸੀਂ ਸੰਸਾਰ ਨੂੰ ਸੁਨੇਹਾ ਦੇਣਾ ਸੀ, ਖੇਡ ਤੁਹਾਡੀ, ਤੁਸੀਂ ਦੇਣ ਵਾਲੇ ਸੰਸਾਰ ਨੂੰ ਗੱਦੀ ਪੈਦਾ। ਮਹਾਰਾਜ ਕਹਿੰਦੇ ਅੱਛਾ ਬਾਬਾ ਜੀ ਆਪਾਂ ਇਹ ਗੱਲ ਹੀ ਛੱਡ ਦਿਓ, ਨਾ ਤੁਹਾਡੀ ਗੱਲ ਕਰਾਂ ਨਾ ਮੈਂ ਆਪਣੀ ਕਰਾਂ, ਅਤੇ ਆਓ ਫਿਰ ਆਪਾਂ ਹੁਣ ਜਿਹੜੀ ਗੱਲ ਹੈ ਆਪਣੀ ਉਹ ਕਰ ਲਈਏ। ਕਹਿੰਦੇ ਹਾਂ ਜੀ ਕਰੋ। ਮਹਾਰਾਜ ਕਹਿੰਦੇ ਸਤਿਗੁਰ ਸਾਚੈ ਦੀਆ ਭੇਜ, ਕਹਿੰਦੇ ਫਿਰ ਆਪਾਂ ਐਂ ਕਰਦੇ ਨੇ ਵੀ ਗੁਰੂ ਨਾਨਕ ਨੇ ਭੇਜ ਦਿੱਤਾ। ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਾ ਸੰਯੋਗ, ਉਧਰੇ ਮੈਂ ਆਏ ਕੀਆ ਨਿਵਾਸ ਮਾਤਾ ਕੇ ਮਨ ਬਾਸ ਗਿਆ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਨੇ ਲਿਖਿਆ ਤੁਰਕਾ, ਦਸੀ ਮਾਸੀ ਹੁਕਮ ਬਾਲਕ ਜਨਮ ਲਈਆ। ਇਹ ਸਭ ਗੁਰੂ ਗ੍ਰੰਥ ਸਾਹਿਬ ਦੇ ਚੋਚਨ ਹੁੰਦੇ ਹਨ। ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਵੇਲੇ ਬਾਕੀ ਸਾਰੇ ਸੰਸਾਰ ਨੂੰ ਖੁਸ਼ੀ ਹੋਈ, ਦੇਵੀ ਦੇਵਤਿਆਂ ਨੂੰ ਵੀ ਖੁਸ਼ੀਆਂ ਹੋਈਆਂ, ਧਰਤੀ ਦਾ ਭਾਰ ਹਰਨ ਵਾਲਿਆਂ ਧਰਤੀ ਨੂੰ ਵੀ ਹਰਿਆਵਲਾਂ ਆਈਆਂ। ਪਰ ਕਹਿੰਦੇ ਨੇ ਜਦੋਂ ਬਰਸਾਤ ਪੈਂਦੀ ਹੈ, ਕਹਿੰਦੇ ਉਸ ਵੇਲੇ ਜਵਾਹਾਂ ਸੁੱਕ ਜਾਂਦਾ। ਇੱਕ ਬੂਟਾ ਹੁੰਦਾ ਹਰੇਜ ਰੰਗ ਦਾ, ਇਹ ਪਟਿਆਲੇ ਅਤੇ ਰਾਜਪੁਰੇ ਵਾਲੀ ਸਾਈਡ, ਉਹ ਉੱਥੇ ਬਹੁਤ ਖੇਤਾਂ 'ਚ ਹੁੰਦਾ। ਮੈਂ ਇਹਦੇ 'ਤੇ ਤਜਰਬਾ ਕੀਤਾ ਆਪ, ਸੁਣੀ ਸੁਣਾਈ ਗੱਲ ਨਹੀਂ ਮੈਂ ਕਰਦਾ ਵੀ ਗ੍ਰੰਥਾਂ 'ਚ ਲਿਖੀਆਂ ਜਾਂ ਭਾਈ ਗੁਰਦਾਸ, ਮੈਂ ਆਪ ਤਜਰਬਾ ਕੀਤਾ ਇਹਦੇ 'ਤੇ। ਮੈਂ ਆਖਿਆ ਵੀ ਪਾਣੀ ਲੱਗਣ 'ਤੇ ਕਿਵੇਂ ਸੁੱਕ ਜਾਂਦਾ, ਮੈਂ ਪਾਣੀ ਡੋਲ ਕੇ ਦੇਖਿਆ ਇਹਦੇ 'ਤੇ। ਕਈ ਵਾਹਿਗੁਰੂ ਕਿਰਪਾ ਕਰੇ, ਉਹ ਸਿੰਘ ਨੇ ਲਿਆਂਦਾ ਪਾਣੀ ਦਾ ਬਾਲਟਾ, ਜਦ ਪਾਣੀ ਪਾਇਆ ਨਾ ਉਹਦੇ 'ਤੇ, ਉਹ ਤਾਂ ਐਂ ਹੋ ਗਿਆ ਜਿਵੇਂ ਅੱਗ ਨਹੀਂ ਲੂਹ ਦਿੱਤਾ ਹੁੰਦਾ। ਮੈਂ ਕਿਹਾ ਸਾਰੇ ਬੂਟੇ ਹਰਿਆਵਲ ਸਾਹਿਬ ਹੁੰਦੇ ਨੇ। ਇਹ ਭਾਈ ਗੁਰਦਾਸ ਤੈਂ ਤਾਂ ਮੈਂ ਤਾਂ ਤਜਰਬਾ ਅੱਜ ਕੀਤਾ ਵੀ ਤੂੰ ਤਾਂ ਇਹ ਸਭ ਅਜਮੈਸ ਕਰਕੇ ਲਿਖਿਆ, ਇਹ ਸਾਵਣ ਬਣ ਹਰਿਆਵੇ ਸੁੱਕੇ ਜੀਵਾਹਾਂ। ਬਾਕੀ ਸਾਰੇ ਖੁਸ਼ ਹੋਏ, ਤਾਂ ਭਾਈ ਜੀਵਾਹਾਂ ਵੀ ਹੈ ਸੀ ਨਾ ਗੁਰੂ ਨਾਨਕ ਦੇ ਘਰ 'ਚ, ਪਿਰਥੀ ਚੰਦ ਦੇ ਰੂਪ ਦੇ ਅੰਦਰ ਉਹ ਸੁੱਕ ਗਿਆ। ਉਹਦੇ ਘਰ ਵਾਲੀ ਉਹਦੇ ਹੋ ਗਈ ਦੁਆਲੇ, ਕਹਿੰਦੀ ਬੜਾ ਆਇਆ ਸ਼ਰਾਪ ਦੇਣ ਵਾਲਾ, ਤੂੰ ਤਾਂ ਕਹਿੰਦਾ ਸੀ ਆਉਣਾ ਨਹੀਂ ਕੁਛ, ਆਹ ਦੇਖਦਾ ਵਧਾਈਆਂ ਦੇਣ ਤਾਂ ਸਾਰਾ ਅੰਮ੍ਰਿਤਸਰ ਤੁਰ ਪਿਆ ਉੱਧਰ ਨੂੰ। ਕਹਿੰਦਾ ਚਿੰਤਾ ਨਾ ਕਰ, ਇੱਕ ਮੁਸ਼ਕਿਲ ਆ ਗਈ ਸੀ ਇਹਦੇ 'ਚ ਤਾਂ ਜੰਮਿਆ। ਹੈ ਕੀ ਮੁਸ਼ਕਿਲ ਆ ਗਈ? ਉਹ ਘਰ ਵਾਲੀ ਹਰ ਵਾਰ ਘੂਰ ਕੇ ਰੱਖਦੀ ਸੀ ਉਹਨੂੰ, ਕਈ ਜੰਮੇ ਬੀਬੀਆਂ ਦਾ ਸਵਾਲ ਹੁੰਦਾ ਨਾ, ਕਈ ਬੀਬੀਆਂ ਨੂੰ ਬਾਹਲਾ ਹੀ ਘੂਰਦੇ ਹਨ, ਪੈਸੇ ਇੰਨਾ ਵੀ ਨਹੀਂ ਘੂਰਨਾ ਚਾਹੀਦਾ। ਮੈਂ ਵੀ ਇੱਧਰ ਦੇਖਿਆ ਕਈ ਬੀਬੀਆਂ ਬਾਹਲਾ ਜ਼ਿਆਦਾ ਕੰਟਰੋਲ 'ਚ ਰੱਖਦੀਆਂ ਨੇ, ਅਤੇ ਕਈ ਭਾਈ ਨੇ ਜਿਹੜੇ ਉਹ ਬਹੁਤ ਜ਼ਿਆਦਾ ਬੇਇਨਸਾਫੀ ਕਰਦੇ ਨੇ। ਰਲ ਮਿਲ ਕੇ ਰਿਹਾ ਕਰੋ, ਗੁਰੂ ਸਾਹਿਬ ਦੇ ਬਚਨਾਂ ਦੇ ਅਨੁਸਾਰ ਜੀਵਨ ਬਤੀਤ ਕਰੋ। ਪਰ ਇਹ ਬਹੁਤ ਕੰਟਰੋਲ, ਇਹਦਾ ਤਾਂ ਮਾਸਟਰ ਸੀ ਇਹ ਕਿਸਮ ਦੀ, ਗੱਲ ਪਵੇ ਉਹਦੇ। ਉਹ ਕਹਿੰਦਾ ਗੱਲ ਤਾਂ ਸੁਣ ਲਾ ਕਮਲੀਏ, ਗੁਰੂ ਨਾਨਕ ਦਾ ਸਿੱਖ ਆ ਗਿਆ ਵਿਚਾਲੇ ਬਾਬਾ ਬੁੱਢਾ, ਉਹਦੇ ਬਚਨਾਂ ਨੂੰ ਨਹੀਂ ਸੀ ਮੋੜ ਸਕਦਾ। ਤੂੰ ਚਿੰਤਾ ਨਾ ਕਰ, ਮੈਂ ਜਵਾਨ ਨਹੀਂ ਹੋਣ ਦੇਊਂਗਾ। ਸਖਾ ਭਰਾ ਸੋਚ ਰਿਹਾ ਭਰਾ ਦੀ ਔਲਾਦ ਬਾਰੇ। ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰਦਾ, ਗੁਰੂ ਹਰਗੋਬਿੰਦ ਸਾਹਿਬ ਨੇ ਵੱਡੇ ਹੋ ਕੇ ਚਾਰ ਜੰਗ ਲੜੇ, ਸਾਰੀ ਦੁਨੀਆ ਜਾਣਦੀ ਹੈ, ਢਾਡੀ ਸਿੰਘ ਕਹਿੰਦੇ ਨੇ, ਕਬੀਰ ਸਿੰਘ ਕਹਿੰਦੇ ਨੇ, ਪਰ ਜਿਹੜੇ ਬਚਪਨ 'ਚ ਚਾਰ ਜੰਗ ਲੜੇ ਕੇ ਦੇ ਇਹਦੀ ਵੀ ਗੱਲ ਕਰ ਲਿਆ ਕਰੋ। ਪਹਿਲਾ ਜੰਗ ਅਜੇ ਗੋਦ ਵਿੱਚ ਨੇ, ਇੱਕ ਦਾਈ ਸ਼ੋਭੀ ਨਾਮ ਦੀ ਅੰਮ੍ਰਿਤਸਰ ਦੀ ਪਿਰਥੀ ਚੰਦ ਨੇ ਪੈਸੇ ਦਾ ਲਾਲਚ ਦੇ ਕੇ ਭੇਜੀ, ਮੇਰੇ ਭਰਾ ਦੇ ਘਰ ਜਾ, ਵਧਾਈਆਂ ਦੇ ਅਤੇ ਜ਼ਹਿਰ ਦੇ ਕੇ ਮੇਰੇ ਭਤੀਜੇ ਨੂੰ ਮਾਰ ਦੇ। ਆ ਗਈ। ਔਰ ਉਹੀ ਦੁਆਪਰ ਦਾ ਇਤਿਹਾਸ ਕਲਯੁਗ ਦੁਹਰਾਇਆ ਗਿਆ, ਜਦੋਂ ਪਾਪਣ ਪੂਤਨਾ ਜੀ ਦੀ ਗੱਲ ਭਾਈ ਗੁਰਦਾਸ ਨੇ ਕੀਤੀ ਹੈ, ਆਈ ਪਾਪਣ ਪੂਤਨਾ ਦੋਹੀਂ ਥਣੀ ਵਿਹੁ ਲਾਏ ਵਹੇਲੀ, ਦੁਆਪਰ ਦੀ ਕ੍ਰਿਸ਼ਨ ਨੂੰ ਮਾਰਨ ਵਾਸਤੇ ਆਈ ਸੀ ਪੂਤਨਾ ਭਗਵਾਨ ਨੂੰ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਆਈ। ਇਤਿਹਾਸ ਕਹਿੰਦਾ ਵੀ ਦੋ ਦਿਨ ਪਹਿਲਾਂ ਗੁਰੂ ਨੇ ਦੁੱਧ ਝੁੰਘਣਾ ਛੁੱਟ ਦਿੱਤਾ ਅਤੇ ਮਾਤਾ ਬੜੀ ਚਿੰਤਾ 'ਚ ਹੋ ਗਈ, ਮੇਰਾ ਪੁੱਤਰ ਦੁੱਧ ਨਹੀਂ ਚੁੰਘਦਾ। ਮਹਾਰਾਜ ਸੋਚਦੇ ਨੇ ਮੈਂ ਅਜੇ ਮਾਤਾ ਦੀ ਗੋਦ ਵਿੱਚ ਹਾਂ ਅਤੇ ਦੁਸ਼ਮਣ ਪਹਿਲਾਂ ਹੀ ਚੱਲ ਪਿਆ ਮੇਰੇ ਵੱਲ ਨੂੰ, ਵੀ ਇਹ ਕਿਹੜੇ ਇਨਸਾਫ ਦੀ ਗੱਲ ਹੈ? ਕੱਲ੍ਹ ਨੂੰ ਮੈਦਾਨੇ ਜੰਗ ਜਾਊਂਗਾ, ਵੱਡਾ ਹੋਊਂਗਾ, ਲੜ ਲਿਓ ਜਿਹਨਾਂ ਨੇ ਲੜਨਾ, ਟੱਕਰਾਂ ਮਾਰ ਲਿਓ ਜਿਹਨਾਂ ਨੇ ਮਾਰ ਲਿਆ, ਮੈਂ ਸਭ ਦਾ ਘਰ ਪੂਰਾ ਕਰ ਦੂੰ। ਪਰ ਆਹ ਕੀ ਹੋਇਆ ਜੇ ਤਾਂ ਮੈਂ ਦੁੱਧ ਤੋਂ ਚੁੰਘਦਾ? ਆਤਮਾ ਤਾਂ ਨਹੀਂ ਸੀ ਦੁੱਧ ਛੁੰਘਦੀ, ਗੁਰੂ ਤਾਂ ਅੰਤਰ ਜਾਮੀ ਹੈ। ਉਹ ਸੋਚੀ ਗਏ ਵੀ ਹੁਣ ਕਰਨਾ ਕੀ ਹੈ, ਜੇ ਸ਼ਕਤੀ ਦਿਖਾਊਂਗਾ ਤਾਂ ਮਾਤਾ ਬੜੀ ਵੀ ਕੋਮਲ ਹਿਰਦਾ, ਮੇਰੀ ਮਾਤਾ ਦਾ ਜੰਗ ਲੜਨਾ ਮਾਂ ਦੀ ਗੋਦ ਵਿੱਚ, ਇਹ ਕਿਤੇ ਸੌਖਾ ਜਿਹਾ ਜੰਗ ਹੈ? ਮਾਂ ਦੇ ਵਿਹੜੇ 'ਚ ਜੰਗ ਲੜਨਾ ਅਤੇ ਦੁਸ਼ਮਣ ਨੂੰ ਚਿੱਤ ਕਰਨਾ ਇੱਥੇ, ਅਤੇ ਮੇਰੀ ਮਾਂ ਤਾਂ ਘਸ ਖਾ ਕੇ ਡਿੱਗ ਜਾਊਗੀ, ਆਹ ਕੀ ਬਣ ਗਿਆ? ਆ ਗਿਆ ਦੁਸ਼ਮਣ ਵਿਹੜੇ ਵਿੱਚ। ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕੀਤੀਆਂ, ਮਾਤਾ ਜੀ ਵਧਾਈ ਦੇਣ ਆਈਆਂ, ਭਾਈ ਵਧਾਈ ਕਾਹਦੀ ਹੈ, ਮੇਰੇ ਦਾ ਪੁੱਤ ਦੁੱਧ ਨਹੀਂ ਪੀਂਦਾ। ਮਾਤਾ ਜੀ ਮੈਂ ਭਾਗਾਂ ਵਾਲਿਆਂ ਦੇ ਘਰੇ ਜਾਂਦੀ ਹਾਂ, ਮੈਂ ਤਾਂ ਬੁਲਾਏ 'ਤੇ ਨਹੀਂ ਜਾਂਦੀ। ਮੇਰੇ ਕੋਲ ਇੱਕ ਗੁਣ ਐਸਾ ਹੈ, ਜਿਹੜਾ ਬੱਚਾ ਇੱਕ ਵਾਰੀ ਦੁੱਧ ਪੀ ਲਵੇ ਸਾਰੀ ਜ਼ਿੰਦਗੀ ਕੋਈ ਬਿਮਾਰੀ ਉਹ ਨਹੀਂ ਲੱਗਦੀ। ਲਓ ਜੀ, ਸਾਰੀਆਂ ਬਿਮਾਰੀਆਂ ਦਾ ਇਲਾਜ ਆ ਗਿਆ ਘਰ ਗੁਰੂ ਅਰਜਨ ਦੇਵ ਜੀ ਦੇ, ਜਿਹੜੇ ਸਾਰੀ ਦੁਨੀਆ ਦੇ ਤੰਦਰੁਸਤ ਕਰਦੇ ਆ ਬਚਨਾਂ ਦੇ ਨਾਲ ਹੀ। ਅਮਿਆਂ ਦੇ ਸ਼ੁਭ ਕਰੇ ਹਰਿਆ ਗਪਾਪ ਸਕਲ ਮਨ। ਕਹਿੰਦੇ ਮਾਤਾ ਨੂੰ ਇਹ ਹਮੇਸ਼ਾ ਲਾਲਚ ਹੁੰਦਾ ਮੇਰੇ ਪੁੱਤ ਨੂੰ ਕਦੇ ਬਿਮਾਰੀ ਨਾ ਲੱਗੇ। ਮਾਤਾ ਕਹਿਣ ਲੱਗੀ, ਭੈਣੇ ਫਿਰ ਤੂੰ ਐਂ ਕਰ ਵੀ ਕਿਸ ਤਰ੍ਹਾਂ ਕੋਈ ਦਵਾਈ ਦੇਵੇਂਗੀ। ਕਹਿੰਦੇ ਨਹੀਂ ਨਹੀਂ, ਮੈਂ ਆਪਣੇ ਅਸਤਰਾਂ ਦਾ ਇੱਕ ਵਾਰੀ ਆਪਣੀ ਛਾਤੀ ਦਾ ਬਸ ਇਹਦੇ ਦੁੱਧ ਦੇਵਾਂਗੀ, ਉਦੋਂ ਬਾਅਦ ਬੱਚਾ ਤੰਦਰੁਸਤ ਹੋ ਜੂਗਾ। ਤੰਦਰੁਸਤ ਆਪ ਹੀ ਹੋ ਜਾਣਾ, ਵਿਹੋ ਲਈ ਵੀ ਹੈ। ਮਾਤਾ ਜਦੋਂ ਸ਼ੋਭੀ ਦੇ ਹੱਥਾਂ ਵਿੱਚ ਦੇਣ ਲੱਗੀ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਸਾਹਿਬ ਨੇ ਮਾਤਾ ਵੱਲੋਂ ਬਿਟਰ ਬਿਟਰ ਦੇਖਿਆ ਅਤੇ ਘੂਰ ਕੇ ਵੇਖਿਆ, ਸੈਨ ਦੇ ਨਾਲ ਸਮਝਾਇਆ, ਮਾਂ ਮੇਰੀ ਇਹ ਦੁਸ਼ਮਣ ਦੇ ਹੱਥ ਦੇਣ ਲੱਗੀ ਹੈ। ਪਰ ਮਾਤਾ ਨਹੀਂ ਸਮਝੀ, ਥੋੜ੍ਹੀ ਜਿਹੀ ਜਿੱਦ ਕੀਤੀ, ਪਰ ਨਹੀਂ, ਇਹ ਲੱਗਿਆ ਵੀ ਜਿਵੇਂ ਆਮ ਬੱਚੇ ਦੇ ਹੀ ਸੁਭਾਅ ਹੁੰਦਾ, ਦੂਸਰੀ ਗੋਦ 'ਚ ਨਹੀਂ ਜਾਣਾ ਚਾਹੁੰਦਾ। ਪਰ ਮਾਤਾ ਅੰਤਰਜਾਮੀ ਸੀ, ਗੋਦ ਵਿੱਚ ਲੈ ਲਿਆ, ਉੱਪਰ ਕੱਪੜਾ ਦੇ ਲਿਆ, ਇੱਕ ਹੱਥ ਮਹਾਰਾਜ ਐਂ ਲਮਕਦਾ ਹੇਠਾਂ ਗੁਰੂ ਹਰਗੋਬਿੰਦ ਸਾਹਿਬ ਦਾ, ਦੂਸਰਾ ਹੱਥ ਦੂਸਰੇ ਪਾਸੇ ਹੈ। ਉਹਨੇ ਆਪਣੇ ਕਮੀਜ਼ ਦੇ ਗੁਦਾਮ ਖੋਲ੍ਹੇ, ਆਪਣਾ ਦੁੱਧ ਦਾ ਚਸ਼ਮਾ ਜਦੋਂ ਮਹਾਰਾਜ ਦੇ ਮੂੰਹ 'ਚ ਦੇਣ ਲੱਗੀ, ਮਹਾਰਾਜ ਮੂੰਹ ਦੂਜੇ ਪਾਸੇ ਨੂੰ ਕਰ ਲਿਆ। ਉਹਨੇ ਫਿਰ ਇੱਧਰ ਨੂੰ ਕੀਤਾ ਅਤੇ ਉਹਨੇ ਸ਼ੋਭੀ ਨੇ ਫੜ ਕੇ ਇੱਕ ਹੱਥ ਨਾਲ ਗੀਚੀ ਦੇ ਹੇਠਾਂ ਦੇ ਕੇ ਹੱਥ ਦੂਜੇ ਹੱਥ ਨਾਲ ਜ਼ਬਰਦਸਤੀ ਮੂੰਹ ਦੇ 'ਚ ਪਾਉਣ ਲੱਗੀ, ਤਾਂ ਜਿਹੜਾ ਹੱਥ ਵਿਹਲਾ ਇੱਧਰਲਾ ਸੀ ਇਹਦੇ ਹੱਥ ਨਾਲ ਤਾਂ ਉਹਦੀ ਛਾਤੀ ਫੜ ਲਈ, ਜਿਹੜਾ ਹੱਥ ਸੀ ਇੱਧਰ ਉਹਦੇ ਹੱਥ ਦੇ ਨਾਲ ਗੁੱਤ ਨੂੰ ਬਲ ਦੇ ਲਿਆ। ਇਸ ਤਰ੍ਹਾਂ ਦੋਨਾਂ ਪਾਸਿਆਂ 'ਤੇ ਕਾਬੂ ਕੀਤਾ ਦੁਸ਼ਮਣ ਨੂੰ, ਕਿ ਸੋਚਿਆ ਵੀ ਹੁਣ ਹਾਲੇ ਸ਼ਸਤਰ ਦਾ ਇਹਨਾਂ ਹੱਥਾਂ 'ਚ ਆ ਨਹੀਂ ਸਕਦੇ ਜੇ ਤਾਂ ਮਾਂ ਦੀ ਗੋਦ ਵਿੱਚ ਸੀ ਮੈਂ। ਪਹਿਲਾ ਜੰਗ ਲੜਿਆ ਗੁਰੂ ਹਰਗੋਬਿੰਦ ਸਾਹਿਬ ਨੇ, ਐਸੇ ਜ਼ੋਰ ਦੀ ਐਸਾ ਬਲ ਰੂਹਾਨੀਅਤ ਦਿਖਾਇਆ ਕਿ ਜਿਵੇਂ ਪਹਾੜ ਟੁੱਟ ਕੇ ਡਿੱਗਦਾ ਹੈ ਨਾ, ਇੱਕ ਹਿੱਸਾ ਦਾੜ ਦੇ ਕੇ ਧਰਤੀ 'ਤੇ ਡਿੱਗੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਛਾਤੀ ਦੇ ਉੱਤੇ ਅੱਖਾਂ ਐਡੀਆਂ ਐਡੀਆਂ ਬਾਹਰ ਨਿਕਲੀਆਂ ਅਤੇ ਪ੍ਰਾਣ ਤਿਆਗ ਗਏ ਗੁਰੂ ਹਰਗੋਬਿੰਦ ਸਾਹਿਬ ਛਾਤੀ ਦੇ ਉੱਤੇ, ਦੁਸ਼ਮਣ ਨੂੰ ਮਾਰਕ ਦੀ ਹਿੱਕ ਦੇ ਉੱਤੇ ਮਹਾਰਾਜ ਸਾਹਿਬ ਜੀ ਪਏ ਹੈ। ਰੌਲਾ ਪੈ ਗਿਆ, ਮਾਤਾ ਗੰਗਾ ਆਈ ਅਤੇ ਜਿਹਨੂੰ ਚੁੱਕਣ ਲੱਗੀ, ਛੱਡੀ ਨਹੀਂ ਨਾ ਗੁੱਤ ਛੱਡੀ ਨਾ ਹੱਥ ਨਹੀਂ ਛੱਡੇ ਦੋਨੇ ਹੀ, ਅਤੇ ਮਾਤਾ ਘਬਰਾ ਗਈ, ਭਾਈ ਜਲਦੀ ਕਰੋ ਗੁਰੂ ਸਾਹਿਬ ਨੂੰ ਬੁਲਾ ਕੇ ਲਿਆਓ। ਅਤੇ ਗੁਰੂ ਸਾਹਿਬ ਨੇ ਸੋਚਿਆ ਵੀ ਵੱਡਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਖੇਡ ਸਮਾਪਤ ਕਰ ਦਈਏ। ਉਸ ਵੇਲੇ ਹੱਥ ਛੱਡ ਦਿੱਤੇ, ਮਾਤਾ ਨੇ ਚੁੱਕਿਆ, ਦੇਖਿਆ ਸਭ ਠੀਕ ਹੈ, ਹੋਇਆ ਕਿ ਉਹ ਮਰੀ ਪਈ ਹੈ, ਇਹਨੇ ਗੁਰੂ ਅਰਜਨ ਦੇਵ ਜੀ ਆਏ। ਬਹੁਤ ਰਸਦਾਇਕ ਅਤੇ ਲੰਮੀ ਕਹਾਣੀ ਹੈ, ਸਮਾਂ ਨਹੀਂ ਆ ਗਿਆ ਦੇਵੇਗਾ। ਇਸੇ ਤਰ੍ਹਾਂ ਦੇ ਇਹ ਹਰ ਇੱਕ ਜੰਗ ਦੇ ਮਗਰ ਇਹਦਾ ਪਿੱਛੇ ਸੰਬੰਧ ਕੀ ਸੀ, ਕੌਣ ਸੀ ਇਹ, ਇਹਦੀ ਆਤਮਾ ਨੇ ਆ ਕੇ ਜੋ ਦੱਸਿਆ ਇਤਿਹਾਸ ਦੇ ਪੰਨਿਆਂ 'ਤੇ, ਗੁਰਵਿਲਾਸ ਪਾਤਸ਼ਾਹੀ ਛੇਵੀਂ ਵਿੱਚ ਵੀ ਹੈ ਅਤੇ ਤਵਾਰੀਖ ਦੇ ਵਿੱਚ ਵੀ ਹੈ, ਔਰ ਇਹ ਗੱਲ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਹੈ। ਦੂਸਰਾ ਜੰਗ ਸੀ, ਸਪੀਰਾ ਚੜਿਆ ਸੀ ਡੰਗ ਮਾਰਨ ਵਾਸਤੇ, ਸੱਪ ਮਾਰਿਆ, ਸ਼ਿਆਮ ਭਿਅੰਗ ਫਿਰਿਆ ਖੁੱਡ ਖੋਜਤ, ਪੜ੍ਹ ਕੇ ਦੇਖੋ ਵੀ ਕੀ ਹੈ, ਫੇਂ ਦਿੱਤੀ ਉਹਦੀ ਸਿਰੀ, ਉਹ ਮਾਰ ਦਿੱਤਾ, ਉਹ ਕੌਣ ਸੀ ਉਹਦਾ ਪ੍ਰਸੰਗ ਦੱਸ ਦਿੱਤਾ। ਅਤੇ ਫਿਰ ਬਾਹਮਣ ਆਇਆ, ਉਦੋਂ ਮਹਾਰਾਜ ਸਾਹਿਬ ਜੀ ਤੁਸੀਂ ਵੱਡੇ ਹੋ ਗਏ ਸੀ, ਉਹ ਜ਼ਹਿਰ ਮਿਲਾ ਕੇ ਦਹੀਂ ਦੇ ਵਿੱਚ ਦੇਣ ਲੱਗਾ, ਤਾਂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਬ੍ਰਾਹਮਣ ਦੀ ਪੇਸ਼ਣੀ ਜਾਣ ਦਿੱਤੀ, ਉਦੋਂ ਵੀ ਆਪਣੀ ਰੂਹਾਨੀਅਤ ਸ਼ਕਤੀ ਵਰਤੀ। ਅਤੇ ਫਿਰ ਇੱਕ ਉਹ ਬੀਬੀ ਲਿਆਂਦੀ ਗਈ ਜਿਹੜੇ ਜਿਉਂਦੇ ਬੱਚਿਆਂ ਨੂੰ ਮਾਰ ਕੇ ਖਾ ਲੈਂਦੀ ਸੀ, ਉਹ ਵੀ ਭੇਜੀ ਗਈ। ਇਹ ਚਾਰ ਹਮਲੇ ਗੁਰੂ ਹਰਗੋਬਿੰਦ ਸਾਹਿਬ 'ਤੇ ਹੋਏ ਅਤੇ ਚਾਰੇ ਜੰਗਾਂ ਮੇਰੇ ਪਾਤਸ਼ਾਹ ਨੇ ਬਚਪਨ ਵਿੱਚ ਜਿੱਤੀਆਂ, ਅਤੇ ਨਾਲ ਸੂਚਨਾ ਦੇ ਦਿੱਤੀ ਕਿ ਵੱਡਾ ਹੋ ਲੈਣ ਦਿਉ, ਫਿਰ ਵੱਡੇ ਜੰਗ ਵੀ ਕਰਕੇ ਵਿਖਾ ਦਾਂਗੇ। ਉਹ ਦਲ ਪੰਜਣ ਗੁਰੂ ਸੂਰਮਾ ਅੱਜ ਦੇ ਦਿਨ ਸੰਸਾਰ ਵਿੱਚ 422 ਸਾਲ ਇਸ ਘਟਨਾ ਨੂੰ ਸਾਧ ਸਿੰਘ ਜੀ ਹੋ ਚੁੱਕੇ ਹੈ। 422 ਸਾਲ ਪਹਿਲਾਂ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਵਿੱਚ ਉਤਸਵ ਹੋਇਆ ਸੀ, ਅਤੇ ਅੱਜ ਇੱਥੇ ਸਿਡਨੀ ਦੀਆਂ ਸੰਗਤਾਂ ਪਾਤਸ਼ਾਹ ਦਾ ਇਹ ਉਤਸਵ ਮਨਾ ਰਹੀਆਂ ਹਨ। ਅਤੇ ਇਹਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ, ਅਤੇ ਹੁਣ ਜਿਹੜਾ ਤੁਹਾਡੇ ਨਾਲ ਵਾਅਦਾ ਸੀ ਉਹ ਦੇਖ ਲਿਆ ਮੈਂ, ਅਤੇ ਉਹ ਕਾਗਜ਼ ਚੱਕ ਕੇ ਦਿਖਾ ਤਾ, ਕਹਿੰਦੇ ਵੀ ਆ ਭੁੱਲੇ ਗਿਆ ਤੂੰ। ਮੈਂ ਕਿਹਾ ਨਹੀਂ, ਮੈਂ ਜਾਣਦਾ, ਉਹ ਭਾਈ ਸਾਹਿਬ ਬੈਠੇ ਜੀ, ਮੈਂ ਜਾਣਦਾ। ਅਤੇ ਉਹ ਬਾਤ ਇਹ ਹੈ ਵੀ ਗੱਲ ਕੋਈ ਬਹੁਤ ਔਖੀ ਨਹੀਂ ਹੈ, ਤਿਰਨ ਉਹ ਲਈ ਲਾਖ ਛਪਾਏ ਦੀ ਗੱਲ। ਚਾਰ ਚੀਜ਼ਾਂ ਤੁਸੀਂ ਨੋਟ ਕਰ ਲਓ, ਇਹ ਔਰ ਉਹਨੂੰ ਸਹੀ ਤਰੀਕੇ ਨਾਲ ਬਣਾਉਣਾ। ਇਹਦੇ 'ਚ ਕੋਈ ਐਸੀ ਚੀਜ਼ ਨਹੀਂ ਹੈ ਵੀ ਜਿਹੜੇ ਦਾ ਕੋਈ ਸਾਈਡ ਇਫੈਕਟ ਹੋਵੇ, ਔਰ ਫਿਰ ਵੀ ਤੁਸੀਂ ਆਪਣੇ ਕਿਸੇ ਡਾਕਟਰ ਨੂੰ, ਆਯੁਰਵੈਦਿਕ ਦੇ ਕਿਸੇ ਵੀ ਮਾਹਰ ਨੂੰ, ਕਿਸੇ ਫਾਰਮੇਸੀ ਵਾਲੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਕਿ ਵੈਦ ਜੀ ਮੈਂ ਆਹ ਲੈਣ ਲੱਗਿਆ, ਚੰਗਾ ਹੁੰਦਾ ਵੈਦਾਂ ਦੀ ਸਲਾਹ ਲੈ ਲਵੇ। ਪਰ ਅਜਮਾਇਸ਼ ਦੇ ਵਿੱਚ ਹੈ। ਸਭ ਤੋਂ ਨੰਬਰ ਇੱਕ ਜਿਹੜਾ ਕੁਦਰਤ ਨੇ ਕ੍ਰਿਸ਼ਮਾ ਦਿਖਾਉਣ ਵਾਸਤੇ ਇਹਦੇ ਵਾਸਤੇ ਬਣਾਇਆ, ਇੱਕ ਬੂਟੀ ਹੁੰਦੀ ਹੈ, ਉਸ ਬੂਟੀ ਦਾ ਨਾਮ ਲਿਖੋ, ਉਹ ਆਮ ਤੁਹਾਨੂੰ ਪਨਸਾਰੀਆਂ ਦੀ ਮਿਲ ਜਾਣੀ ਹੈ, ਉਹਦਾ ਨਾਮ ਹੈ ਗੁੜਮਾਰ ਬੂਟੀ, ਇਹ ਬੂਟੀ ਦਾ ਨਾਮ ਹੈ। ਅਤੇ ਨੰਬਰ ਦੋ, ਕਰੇਲੇ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਕਰੇਲੇ ਨੂੰ ਕਹਿੰਦੇ ਨੇ ਬਾੜ ਕਰੇਲਾ ਵੀ ਕਹਿੰਦੇ, ਉਹਨਾਂ ਨੂੰ ਜੰਗਲੀ ਕਰੇਲਾ ਵੀ ਕਹਿੰਦੇ, ਜਿਹੜਾ ਕੁਛ ਮਰਜ਼ੀ ਜਿਹੜਾ ਨਾਂ ਤੁਹਾਨੂੰ ਜਾਂ ਪੰਸਾਰੀ ਨੂੰ ਪਸੰਦ ਹੋਵੇ ਉਹ ਕਹਿ ਕੇ ਲੈ ਲਿਓ। ਬਾੜ ਕਰੇਲਾ ਇਹਦੇ ਵਿੱਚ ਕੁਛ ਅੰਸ਼ ਜ਼ਿਆਦਾ ਹੁੰਦੇ ਆ, ਇਹਦੇ ਵਿੱਚ ਇਹ ਵੀ ਪਾਇਆ ਜਾਂਦਾ, ਇਹ ਲੈਣਾ। ਕਿੰਨੀ ਮਾਤਰਾ 'ਚ ਲੈਣਾ ਬਾਅਦ 'ਚ ਦੱਸਦਾ। ਗੁੜਮਾਰ ਬੂਟੀ ਹੋ ਗਈ, ਕਰੇਲਾ ਹੋ ਗਿਆ, ਅਤੇ ਬਿੱਲ ਦਾ ਗੁੱਦ, ਆ ਜਿਹੜਾ ਬਿੱਲ ਹੁੰਦਾ ਨਾ, ਬਿੱਲ ਗੁੱਦ ਕਹਿੰਦੇ ਨੇ, ਗੁੱਦਾ ਮਿਲ ਜਾਂਦਾ, ਬਿੱਲ ਗੁੱਦ ਲੈ ਲੈਣੀ। ਅਤੇ ਚੌਥੇ ਨੰਬਰ 'ਤੇ ਪਨੀਰ ਡੋਡੀ, ਬੰਸਾਰੀਆਂ ਤੋਂ ਮਿਲੂਗਾ ਸਾਰਾ ਸਮਾਨ, ਕਨੇਡਾ ਸਾਰੇ ਮਿਲਦਾ, ਅਮੈਰੀਕਾ ਮਿਲਦਾ, ਇੰਗਲੈਂਡ ਮਿਲਦਾ, ਅਤੇ ਤੁਹਾਡੇ ਕਿਹੜਾ ਇੱਥੇ ਸੀਡੀ ਨੂੰ ਨਜ਼ਰ ਲੱਗੀ ਵੀ ਇੱਥੇ ਨਹੀਂ ਮਿਲੂਗਾ, ਇੱਥੇ ਵੀ ਤਾਂ ਮਿਲੇ ਜਾਊਗਾ, ਮੈਂ ਤਾਂ ਵਿਸ਼ਵਾਸ ਰੱਖਦਾ ਵੀ ਮਿਲ ਜੂਗਾ, ਨਾ ਮਿਲਿਆ ਤਾਂ ਇਹ ਸਸਤਾ ਜਿਹਾ ਕੰਮ ਹੈ, ਜਿਹਨਾਂ ਨੂੰ ਡਾਲਰ ਉੱਥੇ ਭੇਜਦੇ ਰਹਿੰਦੇ ਉਹਨਾਂ ਇੰਡੀਆ ਤੋਂ ਵੀ ਮਿਲਾ ਸਕਦੇ, ਕੋਈ ਅਸੀਂ ਬਹੁਤੀ ਵੱਡੀ ਗੱਲ ਨਹੀਂ ਹੈ। ਇਹ ਚਾਰ ਚੀਜ਼ਾਂ ਹੋ ਗਈਆਂ, ਤਿੰਨੇ ਪੰਜਾਹ ਪੰਜਾਹ ਗ੍ਰਾਮ, ਚਾਰੇ ਚੀਜ਼ਾਂ ਲੈ ਲੈਣੀਆਂ, ਪੰਜਾਹ ਪੰਜਾਹ ਗ੍ਰਾਮ ਹਰ ਇੱਕ ਚੀਜ਼। ਇਹ 200 ਗ੍ਰਾਮ ਹੋ ਗਈ ਜੀ, 200 ਗ੍ਰਾਮ ਨੂੰ ਚੰਗੀ ਤਰ੍ਹਾਂ ਪੀਸ ਕੇ ਇਹਦਾ ਪਾਊਡਰ ਬਣਾ ਕੇ ਰੱਖ ਲਓ ਸਵੇਰੇ ਖਾਲੀ ਪੇਟ, ਚਾਹ ਨਹੀਂ ਪੀਣੀ, ਦੁੱਧ ਨਹੀਂ ਪੀਣਾ, ਖਾਲੀ ਪੇਟ ਚਮਚਾ ਭਰ ਕੇ ਪਾਣੀ ਦੇ ਨਾਲ ਲੈ ਲਓ, ਬਸ ਇੰਨਾ ਕੁ ਕੰਮ ਹੈ। ਉਦੋਂ ਬਾਅਦ ਗੁੜ ਖਾਣਾ ਗੁੜ ਖਾਈ ਜਾਓ, ਸ਼ੱਕਰ ਖਾਣੀ ਸ਼ੱਕਰ ਖਾਈ ਜਾਓ, ਖੰਡ ਖਾਣੀ ਖੰਡ ਖਾਈ ਜਾਓ, ਪਰ ਵਾਲੀ ਬਿਨਾਂ ਖਾਇਓ ਵੀ। ਪਰ ਇਹਨੇ ਸ਼ੂਗਰ ਨੂੰ ਕੰਟਰੋਲ ਆਪਣੇ ਆਪ ਕਰ ਦੇਣੇ, ਕਿਉਂਕਿ ਸਾਡਾ ਇਮਿਊਨ ਸਿਸਟਮ ਜਿਹੜਾ ਹੈ ਉਹਨੇ ਸਿੱਧੇ ਤੌਰ 'ਤੇ ਜਿਹੜਾ ਪੰਕਰੀਆ ਪੁੰਕਰੀਆ ਜਾ ਕੇ ਇਹਨੇ ਖਰਾਬ ਹੋ ਜਾਂਦਾ ਹੈ, ਉਹਨੇ ਉਹਨੂੰ ਜਾ ਕੇ ਬਲ ਦੇਣਾ, ਉਹਨੂੰ ਸਹੀ ਕੰਮ ਕਰਨ ਲਾਉਣਾ ਇਹਨੇ। ਇਹਦੇ 'ਚ ਕੋਈ ਬਹੁਤੀ ਕੌੜੀ, ਇੱਕ ਕਰੇਲਾ ਥੋੜ੍ਹਾ ਜਿਹਾ ਕੌੜਾ, ਬਾਕੀ ਕੋਈ ਕੌੜੀ ਚੀਜ਼ ਨਹੀਂ। ਪਰ ਇਹਦੇ ਨਿਯਮ ਕੀ ਹੈ, ਸਾਲ ਬਾਅਦ, ਚਲੋ ਮੈਂ ਕਹਿ ਨਹੀਂ ਸਕਦਾ ਸਾਲ ਬਾਅਦ ਵੀ, ਮੇਰੇ ਤੋਂ ਹੁਣ ਆ ਹੀ ਨਹੀਂ ਹੋਇਆ, ਭਾਈ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੈਨੂੰ ਇੱਥੇ ਸੱਦਿਆ, ਅਲਾਂਭੇ ਦੇਈ ਜਾਂਦੇ ਆ, ਬਾਬਾ ਜੀ ਤੁਸੀਂ ਤਾਂ ਸਾਡੀ ਸਿਡਨੀ ਭੁੱਲ ਗਏ ਜੀ, ਤੁਸੀਂ ਸਾਡੀ ਆਸਟ੍ਰੇਲੀਆ ਭੁੱਲ ਗਏ। ਉਹ ਮੈਂ ਕਿਹਾ ਭਾਈ ਹੁਣ ਤਾਂ ਆਊਂਗਾ ਕਿਉਂਕਿ ਮੇਰਾ ਪੋਤਰਾ ਵੀ ਆਇਆ ਵਾ ਇੱਥੇ, ਨਹੀਂ ਤਾਂ ਫਿਰ ਬੱਚਾ ਵੀ ਅਲਾਂਭਾ ਦਊਗਾ ਵੀ ਬਾਬਾ ਜੀ ਹੋਰ ਤਾਂ ਕੋਈ ਨਹੀਂ ਆਉਂਦਾ, ਤੂੰ ਹੀ ਆ ਜਾ। ਅਤੇ ਭਾਈ ਹਰਪ੍ਰੀਤ ਸਿੰਘ ਇਹ ਪ੍ਰੋਗਰਾਮ ਬਣਾਉਂਦੇ ਰਹੇ ਆ, ਚਲੋ ਸਾਲ ਬਾਅਦ ਗੇੜਾ ਲੱਗੇ। ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਜੇ ਤੁਹਾਡੀ ਸ਼ੂਗਰ ਨਾ ਹਟੇ ਸਾਲ ਬਾਅਦ ਮੈਂ ਆਊਂਗਾ, ਪਰ ਇੱਕ ਸ਼ਰਤ ਹੈ ਮੇਰੀ, ਉਹ ਸ਼ਰਤ ਤੁਸੀਂ ਪੂਰੀ ਕਰਨੀ ਹੈ। ਉਹ ਸ਼ਰਤ ਕੀ ਹੈ, ਰੋਟੀ ਚਾਹੇ ਦੋ ਵੇਲੇ ਖਾਂਦੇ ਹਾਂ, ਚਾਹੇ ਖਾਂਦੇ ਹਾਂ ਇੱਕ ਵਾਲੀ, ਇਹ ਤਾਂ ਹੈ ਤੁਹਾਡੀ ਮਰਜ਼ੀ। ਚਾਹੇ ਖਾਓ ਤਿੰਨ ਵਾਰੀ, ਮੇਰਾ ਨਹੀਂ ਇਹਦੇ ਨਾਲ ਲੈਣ ਦੇਣ, ਵੈਸੇ ਤਾਂ ਚੰਗਾ ਨਹੀਂ ਹੁੰਦਾ ਤਿੰਨ ਵਾਰੀ ਖਾਣਾ, ਇੱਕ ਟਾਈਮ ਦੇਵਤਾ, ਦੋ ਟਾਈਮ ਮਨੁੱਖ, ਤਿੰਨ ਟਾਈਮ ਪਸ਼ੂ ਕਿਹਾ ਵੀ ਪਸ਼ੂਪਣਾ ਕਰਨਾ, ਬਿੰਦਾਪਣਾ ਕਰਨਾ ਅਤੇ ਇੱਕ ਟਾਈਮ ਦੇਵਤਿਆਂ ਵਾਲੇ, ਇਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਜੋ ਹੈ। ਜੇ ਦੋ ਵੇਲੇ ਰੋਟੀ ਖਾਂਦੇ ਹੋ, ਦੋ ਵੇਲੇ ਤਿੰਨ ਵਾਰ ਖਾਂਦੇ ਹੋ, ਤਿੰਨੇ ਜਦੋਂ ਰੋਟੀ ਖਾਂਦਿਆਂ ਖਾਂਦਿਆਂ ਲਾਸਟ ਬੁਰਕੀ ਮੂੰਹ ਵਿੱਚ ਆ ਗਈ ਨਾ, ਤੁਸੀਂ ਸਮਝ ਲਓ ਤੁਹਾਡੇ ਉੱਠ ਕੇ ਖੜਾ ਹੋਣ ਦਾ ਟਾਈਮ ਆ ਗਿਆ, ਉਦੋਂ ਬਾਅਦ ਨਾ ਬਹਿਣਾ ਨਾ ਪੈਣਾ। ਇਹ ਅਮੈਰੀਕਾ ਦੇ ਸਿਹਤ ਵਿਗਿਆਨੀਆਂ ਦੀ ਕਾਢ ਜਿਹੜੀ ਆਹ ਮੈਂ ਨਾਲ ਦੱਸਣ ਲੱਗਿਆ, ਉਹਨਾਂ ਨੇ ਸੈਂਕੜੇ ਹਜ਼ਾਰਾਂ 'ਤੇ ਅਜਮਾਇਸ਼ ਕਰ ਲਈ ਹੈ। ਕੀ ਕਰਨਾ, ਘੜੀ ਦੇਖ ਕੇ 45 ਮਿੰਟ ਨਾ ਬਹਿਣਾ ਨਾ ਪੈਣਾ, ਤੁਰਨਾ ਫਿਰਨਾ, ਚਾਹੇ ਆਪਣੇ ਘਰ ਦੇ ਵਿੱਚ ਗੇੜੇ ਕੱਢੀ ਜਾਓ ਅਤੇ ਨਾਲ ਖਾਓ ਇਹ ਦਵਾਈ। ਹੁਣ ਜੇ ਤੁਸੀਂ ਭਾਈ ਜੇ ਪੈਂਚਾਂ ਦਾ ਕਹਿਣਾ ਸਿਰ ਮੱਥੇ ਪਨਾਲਾ ਥਾਂ ਦਾ ਥਾਂ ਹੀ ਰੱਖਣਾ ਵੀ ਤੁਸੀਂ ਰੋਟੀਆਂ ਖਾਧੀਆਂ ਅਤੇ ਮੁੜ ਕੇ ਬਿਸਤਰੇ 'ਤੇ ਪੈ ਗਏ ਅਤੇ ਫਿਰ ਕਹੋ ਬਾਬਾ ਜੀ ਤੁਸੀਂ ਉਹ ਮੇਰੀ ਤਾਂ ਸ਼ੂਗਰ ਹੱਡੀ ਨਹੀਂ ਹੈ, ਫਿਰ ਬਾਬਾ ਕੀ ਕਰੂਗਾ, ਸ਼ੂਗਰ ਤਾਂ ਫਿਰ ਇਹ ਤਾਂ ਕੋਈ ਕਰਾਮਾਤਾ ਹੈ ਨਹੀਂ। ਇਹ ਦੋ ਨਿਯਮ ਰੱਖੋ, ਅਗਰ ਕਿਸੇ ਦੀ ਸ਼ੂਗਰ ਨਾ ਹਟੇ ਤਾਂ ਫਿਰ ਮੈਨੂੰ, ਮੈਂ ਸਾਲ ਬਾਅਦ ਆ ਕੇ ਇਹ ਦੱਸ ਸਕਦੇ ਹੋ ਜੀ ਤੁਹਾਡਾ ਫਾਰਮੂਲਾ ਫੇਲ ਹੈ, ਮੈਨੂੰ ਕਹਿ ਸਕਦੇ ਹੋ, ਤੁਹਾਨੂੰ ਹੱਕ ਹੋਊਗਾ ਇਹ। ਪਰ ਇਹ ਤੋਂ ਇਹ ਵੀ ਯਾਦ ਰੱਖਿਓ, ਮੈਂ ਤੁਹਾਡੀ ਇਨਕੁਆਇਰੀ ਕਰ ਲੈਣੀ ਵੀ ਤੂੰ ਰੋਟੀ ਖਾ ਕੇ ਸੌਂਦਾ ਰਿਹਾ ਕਿ ਤੁਰਦਾ ਫਿਰਦਾ ਰਿਹਾ। ਇਹ ਦੋ ਚੀਜ਼ਾਂ ਭਾਈ ਸ਼ੂਗਰ ਹਟਾਉਣ ਵਾਸਤੇ, ਮਹਾਰਾਜ ਕਿਰਪਾ ਕਰੇ, ਆਯੁਰਵੈਦਿਕ ਨੇ ਤਾਂ ਇੱਥੇ ਤੱਕ ਮੱਲਾਂ ਮਾਰ ਲਈਆਂ, ਜਿਹੜੀ ਕੈਂਸਰ ਨੂੰ ਕਹਿੰਦੇ ਹਟੇ ਨਹੀਂ ਸਕਦਾ, ਇੱਕ ਸਾਲ ਦੇ ਝੜ ਜਾਂਦੀ ਹੈ ਵੀ ਜਿੱਡਾ ਵੱਡੀ ਮਰਜ਼ੀ ਕੈਂਸਰ ਹੋਇਆ ਵੈ। ਪਰ ਹੁਣ ਮੇਰਾ ਕੰਮ ਕਥਾ ਕਰਨ ਦਾ, ਐਵੇਂ ਕੱਲ੍ਹ ਨੂੰ ਕਮੇਟੀ ਵਾਲਿਆਂ ਨਾਲ ਲੜ ਪੈਣਗੇ, ਕਹਿਣਗੇ ਬਾਬਾ ਤੁਸੀਂ ਸਿੱਧਿਆ ਕਦਾ ਬਾਹਰ 'ਤੇ, ਇਹ ਤਾਂ ਇੱਥੇ ਇੱਥੇ ਵੈਦਿਕ ਘੋਟਣ ਲੱਗ ਗਿਆ ਆ ਕੇ। ਮੈਂ ਨਹੀਂ ਅਲਾਂਭਾ ਲੈਣਾ ਕਿਸੇ ਦਾ, ਭਾਈ ਜਿਹਨੂੰ ਕੋਈ ਲੋੜ ਹੈ ਚਲੋ ਮਿਲ ਕੇ ਵੀ ਗੱਲਾਂ ਕਰ ਸਕਦੇ, ਕੋਈ ਐਸੀ ਬਾਤ ਨਹੀਂ। ਪਰ ਬਹੁਤ ਕੁਛ ਹੈ, ਮੇਰੇ ਉਸਤਾਦ ਵੈਦਿਕ ਨੇ, ਜਿਹਨੇ ਵੈਦਿਕ ਸਿਖਾਈ ਹੈ, ਵੈਦ ਨੇ, ਪ੍ਰੋਫੈਸਰ ਤੇਜਾ ਸੀ, ਇੰਗਲਿਸ਼ ਦਾ ਪ੍ਰੋਫੈਸਰ ਸੀ, ਉਹਨੇ ਕਿਹਾ ਭਾਈ ਸਾਹਿਬ, ਮੈਨੂੰ ਇਸ ਸ਼ਬਦ ਦੇ ਨਾਲ ਬੜਾ ਮਾਣ ਦਿੰਦਾ, ਵੱਡੇ ਭਰਾਵਾਂ ਦੀ ਤਰ੍ਹਾਂ ਕਹਿੰਦਾ, ਭਾਈ ਸਾਹਿਬ ਮੇਰੀ ਇੱਕੋ ਹੀ ਸ਼ਰਤ ਹੈ, ਮੈਂ ਕੋਈ ਵੀ ਵੈਦਕ ਦਾ ਮੈਂ ਉਹਲਾ ਨਹੀਂ ਰੱਖਣਾ ਤੇਰੇ ਕੋਲੋਂ, ਪਰ ਮੇਰੀ ਇੱਕ ਸ਼ਰਤ ਹੈ ਕਿ ਕਿਸੇ ਕੋਲੋਂ ਦਵਾਈ ਦਾ ਪੈਸਾ ਨਹੀਂ ਲੈਣਾ, ਨਾ ਦੱਸਣ ਦਾ, ਨਾ ਦਵਾਈ ਬਣਾ ਕੇ ਦੇਣ ਦਾ। ਮੈਂ ਕਿਹਾ ਭਾਈ ਸਾਹਿਬ ਜੀ ਮਹਿੰਗੀ ਬਹੁਤ ਹੁੰਦੀ ਹੈ ਦਵਾਈ। ਕਹਿੰਦੇ ਫਿਰ ਵੈਦਕ ਤਾਂ ਇੱਕਣੇ ਹੋ ਗਈ, ਮੈਂ ਸਾਰੀ ਉਮਰ ਇੱਕਣੇ ਕੀਤੀ ਹੈ, ਦਵਾਈ ਬਣਾ ਕੇ ਵੀ ਕੋਲ ਦੇ ਉਹਦੇ ਵੀ ਨਹੀਂ ਪੈਸੇ ਲੈਣੇ। ਚੱਲਦਾ ਹੈ, ਗੁਰੂ ਕਿਰਪਾ ਕਰੇ ਅਤੇ ਸਾਡੀ ਸੰਸਥਾ ਨੇ ਸੰਕਲਪ ਲਿਆ ਕਿ 1000 ਬੱਚਾ ਗਰੀਬ ਘਰਾਂ ਦਾ ਗੁਰਸਿੱਖਾਂ ਦਾ ਫਰੀ ਬਣਾਉਣਾ। ਉਹਦੇ 'ਚ ਅਸੀਂ ਕਾਮਯਾਬ ਹੋ ਗਏ ਹਾਂ, ਅੱਧ ਟੱਪ ਗਏ ਹਾਂ। 535 ਬੱਚੇ ਅੱਜ ਤੱਕ ਤੁਹਾਡੇ ਲੋਕਾਂ ਦੇ ਗਰੀਬ ਘਰਾਂ ਦੇ, ਔਰ ਜਿਹੜੇ ਬੱਚਿਆਂ ਦੀ ਲਿਸਟ ਹੈ ਸਾਡੇ ਕੋਲ ਜਿਹਦੇ ਉੱਤੇ ਸਾਡਾ 2,75,00,000 ਰੁਪਇਆ ਖਰਚਾ ਹੈ, ਔਰ ਜਿਹਦੇ 'ਚ 2 ਰੁਪਈਏ ਤੁਹਾਡੇ ਕੋਲੋਂ ਕਿਸੇ ਕੋਲੋਂ ਮੰਗੇ ਨਹੀਂ ਗਏ ਅੱਜ ਤੱਕ। ਅੱਜ ਤੋਂ ਪਹਿਲਾਂ ਕਦੇ ਤੁਹਾਨੂੰ ਦੱਸਿਆ ਵੀ ਨਹੀਂ ਵੀ ਆਹ ਵੀ ਕੰਮ ਕਰਦੇ ਹਾਂ, ਇਹ ਵੀ ਰਹੀ ਗੱਲ। ਇਹ ਦੱਸਿਆ ਕਿਉਂ ਹੈ? ਦੱਸਿਆ ਇਸ ਕਰਕੇ ਵੀ ਕਿਸੇ ਗਰੀਬ ਦਾ ਬੱਚਾ ਜਿਹੜਾ ਹੈ ਤੁਹਾਡੇ ਇਲਾਕੇ 'ਚ ਉੱਥੇ, ਕਿਉਂਕਿ ਉਸ ਇਲਾਕੇ ਦੀ ਸੰਗਤ ਬੈਠੀ ਹੈ। ਕਲਗੀਧਰ ਅਕੈਡਮੀ ਦੇ ਵਿੱਚ ਅਸੀਂ 1000 ਤੱਕ ਦਾ ਟੀਚਾ ਰੱਖਿਆ, ਔਰ ਉਹ ਗੁਰਸਿੱਖ ਬਾਣੀ ਪੜ੍ਹਨ ਵਾਲੇ ਅਤੇ ਨਾਲੇ ਉਹ ਫਰੀ ਵਿੱਦਿਆ ਪੜ੍ਹਨਗੇ। ਇੱਥੇ ਤੱਕ ਵੀ ਹੈ ਜੇ ਕਿਸੇ ਵਰਦੀ ਵੀ ਨਹੀਂ, ਵਰਦੀ ਵੀ ਸਾਡੀ ਸੰਸਥਾ ਦਿੰਦੀ ਹੈ, ਔਰ ਉਹਨਾਂ ਬੱਚਿਆਂ ਦੇ ਨਾਂ 'ਤੇ ਭੀਖ ਵੀ ਕਦੇ ਨਹੀਂ ਮੰਗਦੀ। ਕਦੇ ਤੁਹਾਨੂੰ ਤੰਗ ਨਹੀਂ ਕਰਾਂਗੇ, ਕਦੇ ਤੁਹਾਨੂੰ ਇਹ ਕਹੇਗੀ ਪਾਓ ਜੀ ਇਹਦੇ ਵਿੱਚ, ਇਹ ਤਾਂ ਤੁਹਾਡਾ ਖਾਲੀ ਜਿਹਾ ਪਿਆ, ਅਸੀਂ ਤਾਂ ਝਾਰੂ ਪਕਾਰ ਦੇ ਕੰਮ ਕਰਦੇ ਹਾਂ। ਮੇਰਾ ਕੰਮ ਇਹ ਨਹੀਂ, ਮੇਰਾ ਕੰਮ ਕਥਾ ਕਰਨ ਦਾ ਹੈ। ਤੁਸੀਂ ਕਥਾ ਵਾਸਤੇ ਬੁਲਾਇਆ, ਸਿਰਫ ਕਥਾ ਕਰਨਾ ਹੈ। ਇਹ ਕਲਗੀਧਰ ਪਾਤਸ਼ਾਹ ਦੀ ਸੰਸਥਾ ਹੈ, ਇਹਦੇ ਵਿੱਚ ਜੇ ਟੀਕਾ ਤਿਆਰ ਹੋਇਆ, 45 ਲੱਖ ਦਾ ਪ੍ਰੋਜੈਕਟ ਸੀ ਅਤੇ 45 ਪੈਸੇ ਨਹੀਂ ਕਿਸੇ ਕੋਲੋਂ ਲੈ ਜਾਣੇ, ਗੁਰਸਿੱਖਾਂ ਨੂੰ ਫਰੀ ਮਿਲਣਾ। ਉਹਦੀ ਪਹਿਲੀ ਐਡੀਸ਼ਨ ਜਿਹੜੀ ਹੈ ਉਹ ਆਪਣੇ ਜੁੰਮੇ ਲੈ ਕੇ ਆਏ। ਇਹ ਪਰਉਪਕਾਰ ਦੇ ਜਿੱਥੇ 3 ਗੁਰੂ ਘਰਾਂ ਦੀ ਸੇਵਾ, ਇਮਾਰਤਾਂ ਜਾ ਕੇ ਦੇਖ ਸਕਦੇ ਹੋ, ਆਪਣੇ ਅੱਖਾਂ ਨਾਲ ਦੇਖ ਸਕਦੇ ਹੋ। ਇਹ ਕੋਈ ਹੋਮੇ ਦੀ ਬਾਤ ਨਹੀਂ, ਗੁਰੂ ਇਹ ਕਾਰਜ ਕਰਾ ਰਿਹਾ। ਤੁਹਾਡੀ ਇਹ ਮਾਇਆ ਪੰਥ ਕਾਰਜਾਂ ਵਿੱਚ ਲੱਗ ਕੇ ਕਿਸੇ ਦੇ ਬੇਸਹਾਰੇ ਦੇ ਕੰਮ ਆ ਕੇ ਤੁਹਾਡੇ ਕਰਮਾਂ ਵਿੱਚ ਵਾਧਾ ਕਰੇ, ਅਤੇ ਮੈਨੂੰ ਸਤਿਗੁਰੂ ਜੀ ਇਸ ਸੁਭਾਅ ਦੀ ਪਰਪੱਕਤਾ ਬਖਸ਼ਣ, ਕਿਤੇ ਮਨ ਡੋਲੇ ਨਾ। ਮਾਇਆ ਕਈ ਵਾਰੀ ਪਤਾ ਨਹੀਂ ਲੱਗਦਾ। ਗੁਰੂ ਕਿਰਪਾ ਕਰੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਦੂਰ ਦੁਰਾਡੇ ਬੈਠਿਆਂ ਨੇ ਵੀ ਜਿਹਨਾਂ ਨੇ ਫਾਰਮੂਲਾ ਯਾਦ ਕੀਤਾ, ਅਤੇ ਇਹਨੂੰ ਚੰਗੀ ਤਰ੍ਹਾਂ ਕਿਤੇ ਨੀਮ ਹਕੀਮ ਜਾਣ ਦਾ ਖਤਰਾ ਨਾ ਕਰ ਲਿਓ। ਮੈਂ ਇੱਕ ਤੋਂ ਦੱਸਿਆ, ਉੱਥੇ ਟੋਰਾਂਟੋ 4 ਲੱਖ ਬੰਦਾ ਸੁਣਦਾ ਹੁੰਦਾ ਟੀ ਵੀ ਦੇ ਉੱਤੇ, 1 ਲੱਖ ਟੀ ਵੀ ਆਨ ਹੁੰਦਾ, ਜੇ ਜੇ 4-4 ਦੀ ਆ ਰਹੀ 4 ਲੱਖ ਸੁਣਦਾ। ਮੈਂ ਇੱਕ ਦਿਨ ਦੱਸਦਾ ਵੀ ਤਿਰਫਲਾ ਕਿਵੇਂ ਬਣਾਉਣਾ। ਇੱਕ ਬੀਬੀ ਆ ਗਈ ਮੇਰੇ ਕੋਲ, ਕਹਿੰਦੀ ਬਾਬਾ ਜੀ ਮੈਂ ਵੀ ਬਣਾ ਲਿਆ। ਮੈਂ ਕਿਹਾ ਬੀਬੀ ਕਿਵੇਂ ਬਣਾਇਆ? ਕਹਿੰਦੀ ਜਿਵੇਂ ਤੁਸੀਂ ਦੱਸਿਆ ਸੀ। ਮੈਂ ਕਿਹਾ ਮੈਨੂੰ ਦੱਸ ਮੈਂ ਕਿਵੇਂ ਦੱਸਿਆ ਜੀ? ਕਹਿੰਦੀ ਤੁਸੀਂ ਆ ਔਲਾ ਬਿਹੇੜਾ ਹਰੜ। ਮੈਂ ਕਿਹਾ ਹਾਂ। ਕਹਿੰਦੀ ਮੈਂ ਕਿਹਾ ਫਿਰ ਕਿਵੇਂ ਬਣਾਇਆ? ਕਹਿੰਦੀ ਮੈਂ ਕੁੱਟ ਕੇ ਉਹਦਾ ਛਿਲਕ ਤਾਂ ਸਿੱਟਤਾ ਬਾਹਰ ਤਿੰਨਾਂ ਦਾ, ਉਹਦੀਆਂ ਗਿੜਕਾਂ ਕੁੱਟ ਲਈਆਂ। ਮੈਂ ਕਿਹਾ ਬਹੁਤ ਵਧੀਆ ਕੰਮ ਕੀਤਾ ਬੀਬੀ, ਇਹ ਲੱਕੜਾਂ ਨਹੀਂ ਖਾ ਹੋਈਆਂ ਤੇਰੇ ਕੋਲ, ਉਹ ਤਾਂ ਲੱਕੜ ਹੈ, ਉਹਦੇ 'ਚ ਕੀ ਰਹਿ ਗਿਆ? ਤਿਰਫਲਾ ਕੌਣ ਕਹਿੰਦਾ ਉਹਨੂੰ? ਤੂੰ ਤੰਦਰੁਸਤ ਰਹਿਣਾ ਕਿ ਬਿਮਾਰ ਹੋਣਾ? ਇਸ ਕਰਕੇ ਜਿਵੇਂ ਦੱਸਿਆ ਜਾਵੇ ਉਵੇਂ ਬਣਾਈਦਾ, ਅਤੇ ਇਹ ਗਲਤ ਨਹੀਂ ਕਰਨਾ ਹੈ, ਕਹਿਣ ਦਾ ਭਾਵ। ਗੁਰੂ ਕਿਰਪਾ ਕਰੇ, ਆਓ ਅਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਕਰੀਏ।